तिन फौजदार मारे जब परी बड़ी तब तांक को तुर्क भी न सके बंदे सन मुक तांक।
वाहेगुरु जी का खालसा, वाहेगुरु जी की फतेह। पतत पावन भगत वछल कृपा निधान अनाथ नाथ जगत गुरु सतगुर बाणी पुरख पुरखोत्तम बाणी सिउ चित लावै गो। गुरबाणी सुनत मेरा मन द्रव्या मन पीना निज करया वै गो। श्री गुरु ग्रंथ साहिब सच्चे पातशाह जी महाराज जी दे पवित्र पावन चरणा कमलां विच नेता प्रति हाजरियां भर के आप समूह माई भाई सतगुरां दा पावन पवित्र इतिहास गुरु पंथ दा इतिहास बहुत ही अदब सत्कार श्रद्धा सहित सरवण कर रहे। बाबा बंदा सिंह जी बहादुर नूं और खालसे नूं जिन्हां जिन्हां इलाकियां विच पंथ दा कब्जा हो चुका है उत्थों उन्हां नूं भजाउण वास्ते और उन्हां इलाकियां नूं वापस अपने इलाके च मिलाउण लई बादशाह फरक्शियर ने अपने तीन जरनैल जालीदीन शमश खां ते वजीद खां नूं भेजिया। इधर भाई बाज सिंह होनी सरहंद विचों निकल के किले लोहगढ़ दे विच घिरे हुए ने और शमश खां दा मुकाबला कर रहे ने। जालीदीन दुआबे दे इलाके च आ के सिंघां दे पैर हिला रहा है। समा वेख के सिंह हरन भरन हो गए ने। जालीदीन दे मन च बड़ा गुरूर ते हंकार है, कहिंदा कोई सिंह नजर आवे ते मार के मैं अपने पीर दी मजार ते शीर नहीं चढ़ावां। और दुआबे दे बहुत सारे इलाकियां नूं नेस्तो नबूत कर दिता इन्हें, कई पिंड उजाड़ दिते थे बना दिते। भाई बाज सिंह नूं पता लगा लोहगढ़ किले चो निकल के 500 सिंघां समेत जालीदीन ते हमला बोलिया ते जालीदीन नूं मार बुरकाया। उधरों बाबा बंदा सिंह जी बहादुर पहाड़ां तो थले उतर आए। उन्हां दे आउण नाल खालसे विच भारी उत्साह वध गया ते आ जिहड़े दूसरे दो जरनैल सन शमश खां ते वजीद खां ये बाबा बंदा सिंह जी बहादुर ने मार मुकाए हन। इस प्रकार नाल तुरकां दा जिहड़ा बाकी दल सी उन्हां जरनैलां तों बिना फौजां ने कित्थे लड़ना सी, जिहड़ी बाकी दी फौज सी उह पछां नूं नट गई। बादशाह फरक्शीरे सुन के चिंतत है कि मैं जिस काम वास्ते अपने जरनैल भेजे सन उह काम पूरा नहीं होया और मेरे तिने जरनैल भी उत्थे मारे गए ने। आओ इत्थों ये प्रसंग की लड़ी अगे टोरीए। मन बिरतियां सतगुरां दे चरणां नाल जोड़िए, एकाग्रता बनाउण वास्ते आखिए जी सतनाम श्री, सतनाम
श्री वाहेगुरु साहिब जीओ। दोहेरा तीन फौजदार मारे जबै परी बड़ी तब तांक।
जदों इहदे तीन वड्डे फौजदार तीन वड्डे जरनैल जालीदीन शमश खां ते वजीद खां ये सिंघां ने मार मुकाए, बाबा बंदा सिंह जी बहादुर ने मार मुकाए, उस वक्त बाबा जी दी और गुरु पंथ दी वड्डी तांक एक बारी सारे हिंदुस्तान दे विच पई है।
को तुर्क भी न सके बंदे सनमुख चाक।
जदों इन्हां दे वड्डे तीन जरनैल मारे गए हुण किसे तुरक दे विच हौसला नहीं पैंदा, होर किसे तुरक जरनैल दे अंदर हौसला नहीं पैंदा कि जिहड़ा बाबा बंदा सिंह जी बहादुर दे सनमुख जा के उन्हां नाल लोहा लै सके। ਬਾਬਾ ਜੀ ਦੇ ਸਨਮੁਖ ਜਾਣ ਦੀ ਹੁਣ ਕਿਸੇ ਅੰਦਰ ਤਾਕਤ ਨਹੀਂ ਰਹੀ, ਕਿਸੇ ਅੰਦਰ ਹੌਸਲਾ ਨਹੀਂ ਰਿਹਾ। ਇੰਨਾ ਡਰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਹਨਾਂ ਤੁਰਕਾਂ ਦੇ ਦਿਲ ਤੇ ਦਿਮਾਗ ਤੇ ਛਾਇਆ ਹੋਇਆ ਹੈ।
ਕਿਉਂ ਭਈ ਤਬ ਦਿੱਲੀ ਮੈਂ ਕੈਬਤ ਭਈ,
ਆਖਰਕਾਰ ਦਿੱਲੀ ਦੇ ਸ਼ਹਿਰ ਵਿੱਚ ਵਜ਼ੀਰਾਂ ਦੇ ਕੋਲ, ਵੱਡੇ ਵੱਡੇ ਕਾਜ਼ੀਆਂ ਮੌਲਵੀਆਂ ਦੇ ਕੋਲ, ਜਿਹੜੇ ਫਰਕਸ਼ੀਅਰ ਦੇ ਸਲਾਹਕਾਰ ਸਨ ਉਹਨਾਂ ਦੇ ਕੋਲ ਇਹ ਕਹਿਵਤ ਚੱਲ ਪਈ, ਇਹ ਗੱਲਾਂ ਉਹਨਾਂ ਵਿੱਚ ਹੋਣ ਲੱਗ ਪਈਆਂ।
ਆਵਤ ਬੰਦਾ ਦਿੱਲੀ ਤੇ,
ਬਸ ਹੁਣ ਤਾਂ ਉਹ ਦਿਨ ਦੀ ਉਡੀਕ ਹੈ ਜਦੋਂ ਬੰਦਾ ਸਿੰਘ ਬਹਾਦਰ ਨੇ ਦਿੱਲੀ ਤੇ ਵੀ ਹਮਲਾ ਬੋਲ ਦੇਣਾ। ਹੁਣ ਉਹ ਦਿਨ ਦੂਰ ਨਹੀਂ ਕਿ ਜਦੋਂ ਬੰਦੇ ਨੇ ਦਿੱਲੀ ਤੇ ਵੀ ਆ ਕੇ ਆਪਣਾ ਨਿਸ਼ਾਨ ਝੁਲਾ ਦੇਣਾ। ਹੁਣ ਤਾਂ ਉਹ ਦਿੱਲੀ ਵੀ ਆਇਆ ਸਮਝੋ।
ਲਾਹੌਰ ਕਹਿ ਵੇ ਆਵੇ ਲਾਹੌਰ,
ਲਾਹੌਰ ਦੇ ਰਹਿਣ ਵਾਲੇ ਲਾਹੌਰੀਏ ਸਨ ਉਹ ਇਹ ਸੋਚਦੇ ਨੇ, ਉਹ ਕਹਿੰਦੇ ਹੁਣ ਬੰਦਾ ਲਾਹੌਰ ਆਵੇਗਾ, ਹੁਣ ਉਹ ਲਾਹੌਰ ਤੇ ਕਬਜ਼ਾ ਕਰੇਗਾ, ਇੱਥੇ ਆ ਕੇ ਸਾਨੂੰ ਲਾਹੌਰ ਸ਼ਹਿਰ ਚੋਂ ਕੱਢੇਗਾ।
ਕਸ਼ਮੀਰ ਮੁਲਤਾਨ ਚੋਂ ਕੰਪੈ ਪਿਸ਼ੌਰ,
ਗੱਲ ਕੀ ਕਸ਼ਮੀਰ ਵਾਲੇ ਕਸ਼ਮੀਰੀਏ ਸੋਚਦੇ ਨੇ ਬੰਦਾ ਸਾਡੇ ਤੇ ਹਮਲਾ ਕਰੇਗਾ, ਮੁਲਤਾਨ ਦੇ ਮੁਲਤਾਨੀਏ ਸੋਚਦੇ ਨੇ ਸਾਡੇ ਤੇ ਹਮਲਾ ਕਰੇਗਾ, ਪਿਸ਼ਾਵਰ ਤੱਕ ਦੇ ਲੋਕ ਕੰਬ ਰਹੇ ਨੇ ਕਿ ਬੰਦਾ ਸਾਡੇ ਤੇ ਹਮਲਾ ਕਰੇਗਾ। ਇੱਦਾਂ ਪਿਸ਼ੌਰ ਦੇ ਪਿਸ਼ੌਰੀਏ, ਮੁਲਤਾਨ ਦੇ ਮੁਲਤਾਨੀਏ, ਕਸ਼ਮੀਰ ਦੇ ਕਸ਼ਮੀਰੀਏ, ਲਾਹੌਰ ਦੇ ਰਹਿਣ ਵਾਲੇ ਲਾਹੌਰੀਏ ਤੇ ਦਿੱਲੀ ਦੇ ਦਿਲਵਾਲੀਏ ਸਭ ਕੰਬ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਸੁਣ ਕੇ।
ਤਬ ਸਭ ਪੁੱਛਿਓ ਵਜ਼ੀਰ ਸਲਾਹ,
ਰਕਸ਼ੀਅਰ ਬਾਦਸ਼ਾਹ ਨੇ ਉਸ ਵੇਲੇ ਆਪਣੇ ਵਜ਼ੀਰ ਸੱਦੇ, ਫਿਰ ਇਹਨੇ ਖਾਸ ਮੀਟਿੰਗ ਰੱਖੀ ਇਹ ਬੰਦੋਬਸਤ ਕਰਨ ਵਾਸਤੇ ਵੀ। ਇੱਦਾਂ ਤਾਂ ਡਰ ਦੇ ਨਾਲ ਤਾਂ ਰੋਜ਼ ਮਰਦੇ ਜਾਵਾਂਗੇ, ਬੰਦੇ ਦਾ ਡਰ ਸਾਰਿਆਂ ਦੇ ਦਿਲਾਂ ਦਿਮਾਗਾਂ ਤੇ ਛਾਇਆ ਹੋਇਆ, ਇਹਦੇ ਡਰ ਦੀ ਨਿਵਿਰਤੀ ਦਾ ਕੋਈ ਉਪਰਾਲਾ ਕਰਨਾ ਚਾਹੀਦਾ। ਇਹ ਕੰਮ ਕਰਨ ਵਾਸਤੇ ਨੇ ਆਪਣੇ ਜਿਹੜੇ ਖਾਸ ਵਜ਼ੀਰ ਸਨ, ਚੰਗੇ ਸਲਾਹਕਾਰ ਸਨ, ਉਹ ਫਰਕਸ਼ੀਅਰ ਨੇ ਆਪਣੇ ਕੋਲ ਬੁਲਾਏ।
ਆਪ ਸਦਕੇ ਡਿਗ ਪਾਤਸ਼ਾਹ,
ਬਾਦਸ਼ਾਹ ਫਰਕਸ਼ੀਅਰ ਨੇ ਉਹਨਾਂ ਸਾਰਿਆਂ ਵਜ਼ੀਰਾਂ ਨੂੰ, ਆਪਣੇ ਜਿਹੜੇ ਵੱਡੇ ਵੱਡੇ ਜਰਨੈਲ ਸਨ ਜਿਨ੍ਹਾਂ ਤੇ ਫਰਕਸ਼ੀਅਰ ਨੂੰ ਬੜਾ ਮਾਣ ਸੀ, ਉਹਨਾਂ ਜਰਨੈਲਾਂ ਨੂੰ ਆਪਣੀ ਸਭਾ ਵਿੱਚ, ਆਪਣੀ ਕਚਹਿਰੀ ਚ ਸੱਦਿਆ ਹੈ।
ਪਾਨਾ ਬੀੜਾ ਧਰੀ ਸ਼ਮਸ਼ੀਰ,
ਇਹਨੇ ਕੀ ਕੀਤਾ, ਉਹਨਾਂ ਸਮਿਆਂ ਵਿੱਚ ਇੱਕ ਰਵਾਇਤ ਹੁੰਦੀ ਸੀ ਮੁਸਲਮਾਨਾਂ ਵਿੱਚ ਕਿ ਇੱਕ ਪਾਨ ਦਾ ਬੀੜਾ ਤੇ ਨੰਗੀ ਕਿਰਪਾਨ ਜਿਹੜੀ ਆ ਉਹ ਕੱਢ ਕੇ ਰੱਖ ਦਿੱਤੀ ਜਾਂਦੀ ਸੀ। ਕਿਸੇ ਮੁਹਿੰਮ ਤੇ ਅਗਰ ਕਿਸੇ ਨੂੰ ਭੇਜਣਾ ਹੁੰਦਾ ਸੀ ਤੇ ਵੰਗਾਰਿਆ ਜਾਂਦਾ ਸੀ ਵੀ ਕਿਹੜਾ ਇਸ ਮੁਹਿੰਮ ਤੇ ਜਾਏਗਾ, ਜਿਹੜਾ ਜਾਏਗਾ ਉਹ ਇਹ ਪਾਨਾਂ ਦਾ ਬੀੜਾ ਚੱਬ ਲਵੇ ਤੇ ਸ਼ਮਸ਼ੀਰ ਨੂੰ ਆਪਣੇ ਮਿਆਨ ਵਿੱਚ ਪਾ ਲਵੇ, ਤੇ ਸਮਝਿਆ ਜਾਂਦਾ ਸੀ ਹੁਣ ਇਹ ਇਸ ਮੁਹਿੰਮ ਤੇ ਜਾਵੇਗਾ। ਤੋ ਫਰਕਸ਼ੀਅਰ ਨੇ ਵੀ ਆਪਣੀ ਕਚਹਿਰੀ ਵਿੱਚ ਇੱਕ ਪਾਨਾਂ ਦਾ ਬੀੜਾ ਰੱਖ ਦਿੱਤਾ, ਇੱਕ ਨੰਗੀ ਸ਼ਮਸ਼ੀਰ ਕੱਢ ਕੇ ਰੱਖ ਦਿੱਤੀ।
ਚੱਕਾ ਬੰਦਾ ਪੈ ਹੈ ਕੋਈ ਸ਼ੇਰ,
ਹੈ ਕੋਈ ਮਰਦ ਦਲੇਰ, ਹੈ ਕੋਈ ਮੇਰੀ ਕਚਹਿਰੀ ਵਿੱਚ ਬਹਾਦਰ ਸੂਰਮਾ ਜਿਹੜਾ ਇਸ ਤੇਗ ਨੂੰ ਚੁੱਕ ਕੇ ਆਪਣੀ ਮਿਆਨ ਚ ਪਾ ਕੇ ਇਸ ਪਾਨਾਂ ਦੇ ਬੀੜੇ ਨੂੰ ਚੱਬ ਕੇ ਬੰਦਾ ਸਿੰਘ ਬਹਾਦਰ ਤੇ ਚੜ ਕੇ ਜਾਵੇ, ਬੰਦੇ ਤੇ ਜਾ ਕੇ ਹਮਲਾ ਕਰੇ।
ਦੋਹੇਰਾ ਤੁਰ ਕਰੇ ਚੁੱਪ ਹੈ ਸਭੈ ਉੱਤਰ ਕੋ ਨਾ ਦੇ,
ਸੁਣ ਕੇ ਜਿੰਨੇ ਤੁਰਕ ਬੈਠੇ ਸੀ ਫਰਕਸ਼ੀਅਰ ਦੀ ਸਭਾ ਵਿੱਚ, ਜਿੰਨੇ ਇਹਦੇ ਵਜ਼ੀਰ ਅਹਿਲਕਾਰ ਜਰਨੈਲ ਬੈਠੇ ਸਨ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਕਿਸੇ ਨੇ ਅੱਗੋਂ ਕੋਈ ਉੱਤਰ ਨਹੀਂ ਦਿੱਤਾ। ਇੱਥੋਂ ਤੱਕ ਕਿ ਆਪਣੇ ਸਿਰ ਚੁੱਕ ਕੇ ਅੱਖਾਂ ਨਹੀਂ ਮਿਲਾਉਂਦੇ ਬਾਦਸ਼ਾਹ ਨਾਲ, ਕਿ ਜੇ ਫਰਕਸ਼ੀਅਰ ਦੇ ਨਾਲ ਅੱਖਾਂ ਮਿਲਾਈਆਂ ਕਿਤੇ ਸਾਨੂੰ ਹੀ ਨਾ ਕਹਿ ਦੇ ਵੀ ਤੂੰ ਜਾ, ਤੇ ਸਾਰੀ ਸਭਾ ਚ ਨਾਂ ਵੀ ਨਹੀਂ ਹੋਣੀ। ਇਸ ਕਰਕੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਆਪਣੇ ਸਿਰ ਨੀਵੇਂ ਕਰਕੇ ਬੈਠੇ ਨੇ ਡਰਦੇ ਹੋਏ।
ਬੰਦਾ ਪੈਣਾ ਕੋ ਚੜੈ ਮਰਨੋ ਸਭ ਡਰੇ,
ਕਿਸੇ ਨੇ ਹੌਸਲਾ ਨਹੀਂ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਤੇ ਚੜਾਈ ਕਰਨ ਦਾ, ਸਭ ਨੂੰ ਆਪਣੀ ਮੌਤ ਦਾ ਡਰ ਹੈ, ਹਲੇ ਤਾਜ਼ੀ ਤਾਜ਼ੀ ਮੌਤ ਹੋਈ ਹੈ ਜਾਲੀ ਦੀਨ ਦੀ, ਸੁਣਿਆ ਕਿਵੇਂ ਵਜੀਦ ਖਾਂ ਨੂੰ ਮਾਰਿਆ, ਕਿਵੇਂ ਸ਼ਮਸ਼ ਖਾਂ ਨੂੰ ਘਰ ਜਾਂਦਾ ਜਿਹੜਾ ਮੁੜਿਆ ਜਾ ਰਿਹਾ ਸੀ ਕਸੂਰ ਤੇ, ਰਸਤੇ ਵਿੱਚ ਘੇਰ ਕੇ ਬੰਦੇ ਨੇ ਉਹਨੂੰ ਮਾਰ ਮੁਕਾਇਆ ਔਰ ਉਹਦਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲੈ ਗਿਆ। ਇਹ ਗੱਲਾਂ ਇਹਨਾਂ ਸੁਣੀਆਂ ਹੋਈਆਂ ਸਨ, ਇਹਨਾਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਖੌਫ ਹੈ, ਡਰ ਹੈ, ਤੇ ਮਰਨ ਦੇ ਭੈ ਕਰਕੇ ਮਰਨ ਨੂੰ ਡਰਦੇ ਹੋਏ ਕਿਸੇ ਨੇ ਬੰਦੇ ਤੇ ਚੜ੍ਹਾਈ ਕਰਨ ਦਾ ਹੌਸਲਾ ਨਹੀਂ ਕੀਤਾ।
तब तुरकने यो करी बात।
तुरका ने ए सलाह कीती आपस विच ए गल्ला कीतियां,
है सतगुर को यह उत्पात।
लगे जड़ा ए उत्पात साडे देश विच मचिया होया, दरअसल इस उत्पात नू पैदा करन वाले श्री गुरु गोबिंद सिंह साहब ने, उन्होंने बंदे बहादुर नू अपने कोलों थापड़ा दे के पांच तीर दे के सिंह भेज के नांदेड़ तो पंजाब नू भेजिया सी। उन्होंने सारियां ताकतां बंदे नू दित्तियां ने। असल विच जिहड़ा उत्पात साडे देश विच इस वेले मचिया होया है, ये उत्पात श्री गुरु गोबिंद सिंह साहब जी ने पैदा कीता है।
जिसे कबीले है तुम पात।
तुरकां ने वेख्या भी माता सुंदरी जी दिल्ली रहिंदे सन, माता साहब देवा जी दिल्ली रहिंदे सन। इन्हें आख्या क्यों ना माता जी होना दे बर खिलाफ ये कन्न भरीए बादशाह दे। कहन लगे बादशाह फरक्शियर, जिस गुरु ने ए उत्पात बंदे नू पैदा कीता है, ए उपद्रव पैदा कीता है, उस गुरु दा कबीला, कबीले दा भाव हुंदा भी उन्हां दे महल माता सुंदरी जी और माता साहब देवा जी ओ इत्थे तेरे कोल दिल्ली रह रहे ने, तेरी राजधानी विच इत्थे दिल्ली रह रहे ने।
करायो है जे मुल्क नास।
जिन्हां ने सारा मुल्क नास कराया, भाव जिस गुरु ने बंदे नू थापड़ा दे के इन्ना बलवान बना के उहदे कोलों सारा मुल्क नास करवाया है, उस गुरु दा कबीला इत्थे तुहाडे कोल दिल्ली रहिंदा है।
उस ही ते उन मने करावो।
ये ता करो जिहड़ा गुरु दा कबीला है, गुरु जी दे महल ने इत्थे, माता सुंदरी जी इस वेले पंथ दी अगवाई करदे ने, उन्हां कोलों ही मना करावो। यानी कि बंदे बहादुर नू उन्हां दे कोलों हुक्मनामा जारी करवाओ।
उनको है सिख कह टवावो।
क्योंकि बंदा उन्हां दा सिख है, ते माता जी जे कहणगे उन्नू के भाई तू हुण उपद्रव करने बंद कर दे ते ओ शांत होके बह जाएगा। जे माता जी कह के भेज देण, गुरु जी दी धर्म सुपत्नी बंदे नू लिख के भेज देवे के ए उपद्रव खत्म कर देवे ते शांत होके बैठ जाए, ते हो सकदा है के ओ माता जी दा कहना मन के ए सारे उपद्रव खत्म कर देवे, लड़ाइयां झगड़े बंद कर देवे।
जी माता उन्हें हटावे नहीं।
ते जे माता जी नहीं हटांदे बंदे नू, माता जी नू कहो बंदे नू रोकण, ते जे माता जी ना नुक्कर करदे ने, बंदे नू नहीं हटाउंदे, उन्नू नहीं रोकदे,
कैद करावो हमरो पाए।
फिर माता जी नू कैद कर लो, फिर माता जी नू अपने कोल साडे कोल कैद कर लवो।
तबै शाह ने ऐसे सुने।
जदों बादशाह फरक्शियर ने ना तुरकां दी जिहड़े दे सलाहकार सन उन्हां दियां ए गल्लां फरक्शियर ने सुनिया।
मैं ये आची तुम जो गुनी।
कहण लगा ए जिहड़ी गल तुसीं कही है चंगी नहीं कही, ए गल दुरुस्त नहीं कही, ए जो बोल तुसी बोले ने मर्दां वाले बोल नहीं बोले। मर्दां वाली गल तां ए सी वी पाना दा बीड़ा चबदे ते कृपान चुक के जांदे मुहिम ते, ए सी मर्दां वाली गल। पर आ जिहड़ियां गल्लां तुसी हुण कह रहे हो वी माता जी नू कह के बंदे नू रुकवाया जाए, जे माता जी रोकदे ने तां ठीक है, जे नहीं रोकदे ते माता नू कैद कर लो, ए तुहाडियां मर्दां वालियां गल्लां नहीं हन, ए गल्लां तुसी सही ते दुरुस्त नहीं कहियां।
है उसको हम सिर हसान, दई पातशाही हमें उन आन।
साडे ते गुरु घर दा एहसान भी है, गुरु गोबिंद सिंह साहब ने मेरे दादे ते वड्डा भारी परोपकार करके बहादुर शाह नू हिंदुस्तान दा बादशाह बनाया। उन्हां दे ओह धर्म सुपत्नी ने, ते तुसी कहंदे हो मैं उन्हां नू पकड़ के कैद करा, ए गल सही नहीं है, ए गल तुसी योग नहीं कही, ए दुरुस्त नहीं कही।
तब भाई नंद लाल बुलायो।
खालसा जी उस वेले भाई साहब भाई नंद लाल जी नू बुलाया गया। भाई नंद लाल जी उस वेले, क्योंकि जदों बहादुर शाह दी मौत हो गई, भाई नंद लाल जी इन्हां दे कोल सरकारी नौकरी भी करदे रहे बाद विच, औरंगजेब दे मरण तों बाद भाई नंद लाल जी बहादुर शाह कोल चले गए सन। ये पिछे इतिहास सूरज प्रकाश विच आपां बड़े विस्थार नाल सरवण कीता है। तो वो इसने वेख्या कि भाई नंद लाल जी दे गुरु घर नाल सांझ है, गुरु घर दे सिख ने भाई नंद लाल जी। तो इन्होंने भाई साहब भाई नंद लाल जी नू बुलाया
तू पतशायो समझायो
भाई नंद लाल जी नू फरक्शियर ने अपने कोल सद के अपने कोल बुला के इस तरह समझाया ते कहन लगा
तुम जायो माता जी पास
कहन लगा के तुसी माता जी दे पास जाओ भाई नंद लाल जी माता जी बड़े सत्कार योग ने दिल्ली विच रह रहे ने जे मैं अपने कोई सिपाही भेजदा मैं अपने किसी वजीर नू भेजदा ते होर तरीका होर मैसेज जाएगा चंगी गल नहीं होवेगी तुसी गुरु घर दे सेवक हो माता जी नू ओदा भी तुसी मिलन गिलन जांदे रहिंदे उहनां दे दर्शन करन लई ते भाई नंद लाल जी तुसी साडे वल्लों माता जी दे चरणां च जाओ
हाथ जो यों करो अरदास
और हाथ जोड़ के माता जी दे चरणां विच मेरे वल्लों इस तरह अरदास करो इस तरह माता जी नू बेनती करो
बंदा तुमरो सब कम कियो
माता जी नू कहना के फरक्शियर कहंदा है के माता जी बाबा बंदा सिंह जी बहादुर ने तुहाडे जेड़े काम सानू सारे सवार दिते ने
साहिब जादन बदला लियो
सब तो वड्डा जिम्मा सी उहनां दे सिर दे उत्ते साहिबजादियां दी शहीदी दा बदला लेना सब तो वड्डा जिम्मा उहनां दे सिर ते इही बणदा सी ते बाबा बंदा सिंह जी ने इस वक्त साहिबजादियां दी शहीदी दा बदला लै लिया होया वजीर खां पापी नू सोधा ला के उहनां ने ਇਹ ਬਦਲਾ 1710 ਦੇ ਵਿੱਚ ਹੀ ਲੈ ਲਿਆ ਹੈ
ਪਰ ਬਤੀਆਂ ਕੋ ਦੇਈ ਸਜਾਏ
ਜਿਨ੍ਹਾਂ ਜਿਨ੍ਹਾਂ ਪਹਾੜੀਆਂ ਨੇ ਗੁਰੂ ਘਰ ਨਾਲ ਵੈਰ ਕਮਾਇਆ ਸੀ ਚਾਹੇ ਉਹ ਕਹਿਲੂਰ ਦਾ ਰਾਜਾ ਚਾਹੇ ਕੋਈ ਕਟੋਚ ਦਾ ਰਾਜਾ ਹੈ ਉਹਨਾਂ ਸਾਰੇ ਪਹਾੜੀ ਰਾਜਿਆਂ ਦੇ ਕੋਲੋਂ ਵੀ ਉਹਨਾਂ ਨੇ ਬਦਲੇ ਲੈ ਲਏ ਹਨ
ਹੁਣ ਕੀਨੋ ਸੋ ਲੀਨੋ ਪਾਏ
ਉਹਨਾਂ ਨੇ ਜੋ ਕੀਤਾ ਸੀ ਉਹਨਾਂ ਨੂੰ ਆਪਣੇ ਕੀਤੇ ਦਾ ਫਲ ਮਿਲ ਚੁੱਕਾ ਹੈ ਜਿਹੜੀ ਜਿਹੜੀ ਕਰਨੀ ਉਹਨਾਂ ਨੇ ਕੀਤੀ ਸੀ ਚਾਹੇ ਉਹ ਵਜ਼ੀਰ ਖਾਂ ਹੈ ਚਾਹੇ ਉਹ ਸਮਾਣੇ ਦੇ ਰਹਿਣ ਵਾਲੇ ਸੈਯਦ ਸਨ ਸ਼ਾਸ਼ਲ ਬੇਗ ਬਾਸ਼ਲ ਬੇਗ ਸਨ ਜਲਾਲੂਦੀਨ ਵਰਗੇ ਸਨ ਤੇ ਚਾਹੇ ਉਹ ਪਹਾੜੀ ਰਿਆਸਤਾਂ ਦੇ ਰਾਜੇ ਸਨ ਉਹਨਾਂ ਨੇ ਜੋ ਜੋ ਕਰਨੀਆਂ ਕੀਤੀਆਂ ਸਨ ਉਹਨਾਂ ਨੂੰ ਆਪਣੀਆਂ ਕੀਤੀਆਂ ਕਰਨੀਆਂ ਦਾ ਫਲ ਪ੍ਰਾਪਤ ਹੋ ਚੁੱਕਾ
ਹੈ ਪਾਸ ਲਿਓ ਬੁਲਾਏ
ਮਾਤਾ ਜੀ ਮੇਰੀ ਇਹ ਬੇਨਤੀ ਹੈ ਕਿ ਬਾਬਾ ਜੀ ਜਿਹੜਾ ਕੰਮ ਕਰਨ ਆਏ ਸਨ ਉਹ ਤਾਂ ਹੁਣ ਪੂਰਾ ਹੋ ਗਿਆ ਤੇ ਏਦਾਂ ਕਰੋ ਕਿ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇੱਥੇ ਮੇਰੇ ਕੋਲ ਯਾਨੀ ਕਿ ਦਿੱਲੀ ਮੇਰੇ ਕੋਲ ਸਾਦਾ ਭੇਜ ਕੇ ਬੁਲਾਇਆ ਜਾਵੇ
ਉਸ ਕੀ ਗੁਜ਼ਰ ਉਸ ਦੇ ਮੋਂ ਲਾਏ
ਬੰਦਾ ਸਿੰਘ ਜੀ ਇੱਥੇ ਮੇਰੇ ਕੋਲ ਆ ਜਾਣ ਤੇ ਮੈਂ ਉਹਨਾਂ ਦੀ ਜਿਹੜੀ ਗੁਜ਼ਰ ਹੈ ਔਰ ਬੰਨ੍ਹ ਦਿਆਂਗਾ ਜਿੰਨਾ ਉਹਨਾਂ ਨੂੰ ਗੁਜ਼ਾਰੇ ਵਾਸਤੇ ਰਿਆਸਤ ਚਾਹੀਦੀ ਹੈ ਕੋਈ ਜਗੀਰ ਚਾਹੀਦੀ ਹੈ ਉਹ ਮੈਂ ਉਹਨਾਂ ਨੂੰ ਦੇ ਦਿਆਂਗਾ ਔਰ ਉਸ ਗੁਜ਼ਾਰੇ ਦੇ ਲੈ ਕੇ ਸਾਰੀ ਰਿਆਸਤ ਲੈ ਕੇ ਆਪਣੀ ਗੁਜ਼ਰ ਕਰ ਲੈਣਗੇ
ਨਾਲੇ ਆਵੇਂ ਪਰਬਤੀ ਚੱਲ
ਉਹਨਾਂ ਦੇ ਨਾਲ ਜਿੰਨੇ ਹੋਰ ਪਹਾੜੀ ਰਾਜੇ ਨੇ ਉਹ ਵੀ ਸਾਰੇ ਚੱਲ ਕੇ ਫਿਰ ਮੇਰੀ ਸ਼ਰਣ ਵਿੱਚ ਆਉਣਗੇ ਜਿਹੜੇ ਇਸ ਵੇਲੇ ਮੇਰੇ ਤੋਂ ਬਾਗੀ ਹੋ ਕੇ ਬੰਦਾ ਸਿੰਘ ਬਹਾਦਰ ਦਾ ਟੈਕਸ ਭਰਦੇ ਹਨ
ਹੁਣ ਕੀ ਤੁਮ ਸਿਉ ਕਰਾਵੇਂ ਗੱਲ
ਤੇ ਜਿਹੜੇ ਉਹ ਪਹਾੜੀ ਰਾਜੇ ਆਉਣਗੇ ਮੈਂ ਉਹਨਾਂ ਨੂੰ ਵੀ ਤੁਹਾਡੀ ਸ਼ਰਣ ਚ ਪਾ ਦਿਆਂਗਾ ਮਾਤਾ ਜੀ ਉਹ ਪਹਾੜੀ ਰਾਜਿਆਂ ਦੀ ਵੀ ਤੁਹਾਡੇ ਨਾਲ ਮੁਲਾਕਾਤ ਕਰਵਾ ਦਿਆਂਗਾ
ਇਸ ਲਪੇਟ ਸੋ ਮਾਤਾ ਕਹਿਓ
ਇਹਨਾਂ ਦੀਆਂ ਲਪੇਟਣ ਵਾਲੀਆਂ ਗੱਲਾਂ ਕਹਿ ਕੇ ਫਰਕਸ਼ੀਅਰ ਨੇ ਭਾਈ ਨੰਦ ਲਾਲ ਜੀ ਨੂੰ ਮਾਤਾ ਕੋਲ ਭੇਜਿਆ ਕਿ ਜਿਨ੍ਹਾਂ ਬਾਤਾਂ ਨਾਲ ਮਾਤਾ ਜੀ ਨੂੰ ਕਿਸੇ ਲਪੇਟੇ ਚ ਲੈ ਸਕੇ
ਮਾਤਾ ਨੇ ਇਵੇਂ ਉੱਤਰ ਦਿਓ
ਮਾਤਾ ਜੀ ਨੇ ਅੱਗੋਂ ਜਦੋਂ ਇਹ ਗੱਲ ਸੁਣੀ ਭਾਈ ਨੰਦ ਲਾਲ ਜੀ ਨੇ ਆ ਕੇ ਫਰਕਸ਼ੀਅਰ ਦੀ ਸਾਰੀ ਕਹਿਵਤ ਸੁਣਾਈ ਸੁਣ ਕੇ ਅੱਗੋਂ ਮਾਤਾ ਜੀ ਨੇ ਫਿਰ ਜਵਾਬ ਦਿੱਤਾ
ਵੈ ਹਮਰੀ ਕਬ ਮਾਨੈ ਬਾਤ ਬਹੁਤ ਫੋਜ ਵੈ ਰਖਤਾ ਜਾਤ
ਮਾਤਾ ਜੀ ਨੇ ਸੱਚਾਈ ਦੱਸ ਦਿੱਤੀ ਆਖਿਆ ਵੀ ਫਰਕਸ਼ੀਅਰ ਨੂੰ ਆਖੋ ਨੰਦ ਲਾਲ ਜੀ ਕਿ ਬੰਦੇ ਨੇ ਮੇਰੀ ਗੱਲ ਕਿੱਥੇ ਮੰਨਣੀ ਹੈ ਉਹਨੇ ਮੇਰੀ ਆਗਿਆ ਕਿੱਥੇ ਮੰਨਣੀ ਹੈ ਕਿਉਂਕਿ ਉਹ ਆਪਣੀ ਮਰਜ਼ੀ ਕਰ ਰਿਹਾ ਇਸ ਵਕਤ ਉਹ ਤਾਂ ਸਿੰਘਾਂ ਦੀ ਵੀ ਨਹੀਂ ਮੰਨਦਾ ਪੰਥ ਨਾਲ ਵੀ ਉਹਦੀ ਸੁਰ ਜਿਹੜੀ ਹੈ ਉਹ ਬਾਗੀ ਹੋ ਚੁੱਕੀ ਹੈ ਸਿੰਘਾਂ ਦੇ ਨਾਲ ਵੀ ਉਹਨਾਂ ਦੀ ਲੜਾਈ ਝਗੜਾ ਆਪਸੀ ਮਨ ਮੁਟਾਵ ਜਿਹੜਾ ਕਈ ਵਾਰ ਬਣਦਾ ਰਹਿੰਦਾ ਇਸ ਕਰਕੇ ਉਹਨੇ ਸਾਡੀ ਗੱਲ ਨਹੀਂ ਮੰਨਣੀ ਉਹ ਤਾਂ ਫੌਜ ਵੀ ਆਪਣੇ ਕੋਲ ਰੱਖਦਾ ਜਾ ਰਿਹਾ ਹੈ ਵਧਾਉਂਦਾ ਜਾ ਰਿਹਾ ਹੈ
ਬਿਨ ਪਕੜਿਓ ਕਬ ਆਏ ਹੈ ਹੋਜਨ ਕੇ ਬਿਨ ਜੋਰ
ਉਹਨੇ ਸਾਡੇ ਸੱਦਿਆਂ ਇੱਥੇ ਕਿੱਥੇ ਆਉਣਾ ਨਾਲੇ ਉਹ ਬਾਦਸ਼ਾਹ ਦਾ ਬਾਗੀ ਹੋਵੇ ਜਿਸ ਬਾਦਸ਼ਾਹ ਦੇ ਖਿਲਾਫ ਉਹ ਲੜ ਰਿਹਾ ਅਸੀਂ ਉਹਨੂੰ ਆਖੀਏ ਕਿ ਆ ਕੇ ਬਾਦਸ਼ਾਹ ਨੂੰ ਮਿਲੋ ਭਲਾ ਆਵੇਗਾ? ਇਹ ਸਿਆਣਪ ਦੀ ਗੱਲ ਹੈ। ਬਾਦਸ਼ਾਹ ਦੇ ਖਿਲਾਫ ਤਾਂ ਉਹ ਲੜ ਰਿਹਾ ਤੇ ਮੈਂ ਉਹਨੂੰ ਕਹਾਂ ਕਿ ਤੂੰ ਬਾਦਸ਼ਾਹ ਕੋਲ ਆ ਜਾ, ਉਹ ਕਿੱਥੇ ਆਵੇਗਾ? ਕਿਉਂਕਿ ਜੇ ਉਹ ਆ ਵੀ ਜਾਏ ਤੇ ਬਾਦਸ਼ਾਹ ਨੇ ਕਿਹੜਾ ਖੈਰ ਗੁਜ਼ਾਰਨੀ ਆ ਬੰਦੇ ਦੇ ਨਾਲ? ਜੋ ਆ ਗਿਆ ਤੇ ਇਹਨੇ ਉਹਨੂੰ ਗ੍ਰਿਫਤਾਰ ਕਰ ਲੈਣਾ ਤੇ ਦੋਸ਼ੀ ਸਾਨੂੰ ਸਾਬਤ ਕੀਤਾ ਜਾਏਗਾ ਕਿ ਮਾਤਾ ਸੁੰਦਰੀ ਨੇ ਬੁਲਾਇਆ ਸੀ। ਇਸ ਕਰਕੇ ਮਾਤਾ ਜੀ ਕਹਿੰਦੇ ਸਾਡੇ ਕਹਿਣ ਤੇ ਪਹਿਲੀ ਗੱਲ ਤਾਂ ਉਹਨੇ ਆਉਣਾ ਨਹੀਂ, ਨਾਲੇ ਉਹ ਬਾਦਸ਼ਾਹ ਦਾ ਬਾਗੀ ਹੈ, ਉਹ ਇੱਥੇ ਭਲਾ ਕਿਵੇਂ ਆਵੇਗਾ? ਬਿਨਾਂ ਪਕੜਿਆਂ ਫੌਜਾਂ ਦੇ ਭੇਜਿਆਂ ਬਿਨਾਂ ਜ਼ੋਰ ਨਾਲ ਉਹ ਪਕੜਿਆ ਨਹੀਂ ਜਾ ਸਕਦਾ।
ਜੋ ਪਏ ਤੰਬ ਨੰਦ ਲਾਲ ਸੁਣਤੇ ਪਾਖੇ।
ਭਾਈ ਨੰਦ ਲਾਲ ਜੀ ਨੇ ਮਾਤਾ ਜੀ ਦੇ ਬੋਲ ਸੁਣੇ, ਸੁਣ ਕੇ ਭਾਈ ਸਾਹਿਬ, ਭਾਈ ਨੰਦ ਲਾਲ ਜੀ ਵੀ ਬੜੇ ਦੂਰ ਅੰਦੇਸ਼ੀ ਸਿਆਣੇ ਗੁਰਸਿੱਖ ਸਨ, ਗੁਰੂ ਘਰ ਦੀ ਸਾਰੀ ਮਰਿਆਦਾ ਰਵਾਇਤ ਚੰਗੀ ਤਰ੍ਹਾਂ ਜਾਣਦੇ ਸਨ। ਤੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਮਾਤਾ ਜੀ ਨੂੰ ਕਹਿਣ ਲੱਗੇ,
ਮੰਨੇ ਨਾ ਮੰਨੇ ਤੁਮ ਬਨ ਹੈ ਆਖੇ।
ਕਹਿਣ ਲੱਗੇ, ਮਾਤਾ ਜੀ ਤੁਹਾਡੀ ਗੱਲ ਬੰਦਾ ਮੰਨੇ ਚਾਹੇ ਨਾ ਮੰਨੇ, ਬਸ ਤੁਹਾਡਾ ਫਰਜ਼ ਬਣਦਾ ਵੀ ਇੱਕ ਵਾਰੀ ਨੂੰ ਕਹਿ ਦਿਓ, ਕਿਉਂਕਿ ਜੇ ਤੁਸੀਂ ਨਹੀਂ ਕਹਿੰਦੇ ਤੇ ਤੁਸੀਂ ਦਿੱਲੀ ਚ ਬੈਠੇ ਹੋ, ਉਹ ਦਿੱਲੀ ਦਾ ਬਾਦਸ਼ਾਹ ਹੈ, ਉਹਦੇ ਕੰਨ ਭਰ ਰਹੇ ਨੇ ਕਾਜੀ ਮੁਲਾਣੇ ਕਿ ਜੇ ਮਾਤਾ ਨਹੀਂ ਕਹਿੰਦੀ ਤੇ ਮਾਤਾ ਨੂੰ ਗ੍ਰਿਫਤਾਰ ਕਰੋ, ਤੇ ਮਾਤਾ ਜੀ ਫਿਰ ਤੁਹਾਡੇ ਤੇ ਅਪਦੀ ਆ ਸਕਦੀ ਹੈ, ਵਿਪਤਾ ਆ ਸਕਦੀ ਹੈ, ਸਮਾਂ ਔਖਾ ਆ ਸਕਦਾ। ਇਸ ਕਰਕੇ ਮਾਤਾ ਜੀ ਤੁਸੀਂ ਆਪਣਾ ਫਰਜ਼ ਨਿਭਾ ਦਿਓ, ਤੁਸੀਂ ਇੱਕ ਵਾਰੀ ਕਹਿ ਕੇ ਲਿਖ ਕੇ ਭੇਜ ਦਿਓ ਬੰਦੇ ਨੂੰ, ਉਹ ਅੱਗੋਂ ਤੁਹਾਡੀ ਗੱਲ ਮੰਨੇ ਚਾਹੇ ਨਾ ਮੰਨੇ।
ਮੰਨੇ ਨਾਈ ਜੋ ਤੁਮਰੀ ਬਾਤ ਨਿਕਸ ਜਾਏ ਤਿਸਕੀ ਕਰਾ ਮਾਤ।
ਮਾਤਾ ਜੀ ਜੇ ਬੰਦਾ ਤੁਹਾਡੀ ਗੱਲ ਨਾ ਮੰਨੇਗਾ ਤੇ ਆਪੇ ਉਹਦੀ ਜਿਹੜੀ ਅਜ਼ਮਤ ਹੈ ਤਾਕਤ ਹੈ ਉਹ ਖਤਮ ਹੋ ਜਾਏਗੀ।
ਜੋ ਨਾ ਲਿਖੋ ਤੋ ਸ਼ਾਰ ਸਾਵੈ।
ਮਾਤਾ ਜੀ ਜੇ ਤੁਸੀਂ ਬੰਦੇ ਨੂੰ ਲਿਖ ਕੇ ਨਹੀਂ ਭੇਜਦੇ, ਚਿੱਠੀ ਹੁਕਮਨਾਮਾ ਨਹੀਂ ਭੇਜਦੇ ਬੰਦੇ ਕੋਲ, ਤੇ ਬਾਦਸ਼ਾਹ ਤੁਹਾਡੇ ਤੇ ਗੁੱਸੇ ਆਵੇਗਾ, ਰੋਸ ਵਿੱਚ ਆਵੇਗਾ।
ਉਹ ਜਾਣੈ ਇਨ ਸਦੀਓ ਆਵੈ।
ਕਿਉਂਕਿ ਬਾਦਸ਼ਾਹ ਦੇ ਮਨ ਚ ਭੁਲੇਖ ਹੈ ਕਿ ਜੇ ਤੁਸੀਂ ਬੰਦੇ ਬਹਾਦਰ ਨੂੰ ਸਦੋਗੇ ਤੇ ਤੁਹਾਡੇ ਸੱਦਣ ਤੇ ਉਹ ਆਵੇਗਾ। ਹਾਲਾਂਕਿ ਮੈਨੂੰ ਵੀ ਪਤਾ ਵੀ ਉਹਨੇ ਤੁਹਾਡੇ ਸੱਦਿਆ ਨਹੀਂ ਆਉਣਾ, ਪਰ ਬਾਦਸ਼ਾਹ ਦੇ ਮਨ ਚ ਭੁਲੇਖ ਹੈ ਕਿ ਤੁਸੀਂ ਉਹਨੂੰ ਸੱਦੋਗੇ ਬੰਦੇ ਨੂੰ ਤੇ ਉਹ ਚੱਲ ਕੇ ਆਵੇਗਾ।
ਤੁਮ ਲਿਖ ਭੇਜੋ ਆਪਣੀ ਔਰ।
ਮਾਤਾ ਜੀ ਤੁਸੀਂ ਆਪਣੀ ਡਿਊਟੀ ਪੂਰੀ ਕਰ ਦਿਓ, ਆਪਣੇ ਵੱਲੋਂ ਇੱਕ ਵਾਰੀ ਲਿਖ ਕੇ ਭੇਜ ਦਿਓ।
ਮੰਨੇ ਨਾ ਮੰਨੇ ਵੈ ਆਪਣੋ ਜ਼ੋਰ।
ਮੰਨੇ ਨਾ ਮੰਨੇ ਉਹਦਾ ਆਪਣਾ ਜ਼ੋਰ ਹੈ, ਇਹ ਉਹਦਾ ਆਪਣਾ ਤਾਣ ਹੈ। ਮੰਨਦਾ ਤਾਂ ਵੀ ਠੀਕ, ਨਹੀਂ ਮੰਨਦਾ ਤਾਂ ਵੀ ਠੀਕ, ਇਹ ਉਹਦੀ ਮਰਜ਼ੀ ਹੈ।
ਤੁਮ ਆਪਣੀ ਸੁਰਖਰੋਈ ਕਰੋ।
ਮਾਤਾ ਜੀ ਤੁਸੀਂ ਬਾਦਸ਼ਾਹ ਵੱਲੋਂ ਸੁਰਖਰੂ ਹੋ ਜਾਓ ਇਹ ਲਿਖ ਕੇ ਭੇਜ ਕੇ,
ਭਾਵੇਂ ਮੰਨੇ ਭਾਵੇਂ ਬੋਲੋ।
ਉਹ ਅੱਗੋਂ ਭਾਵੇਂ ਗੱਲ ਮੰਨੇ ਤੇ ਭਾਵੇਂ ਲੜਾਈ ਕਰੇ, ਬਾਦਸ਼ਾਹ ਨਾਲ ਜੰਗ ਕਰੇ, ਇਹ ਉਹਦੀ ਮਰਜ਼ੀ ਹੈ।
ਤੋ ਮਾਤਾ ਨੰਦ ਲਾਲ ਆਖੇ।
ਇਹ ਸੁਣ ਕੇ ਮਾਤਾ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ,
ਲਿਖ ਭੇਜੋ ਹਮ ਨਾਮੈ ਰਾਖੇ।
ਮਾਤਾ ਜੀ ਕਹਿਣ ਲੱਗੇ, ਫਿਰ ਭਾਈ ਨੰਦ ਲਾਲ ਜੀ ਤੁਹਾਨੂੰ ਕਿਹੜਾ ਲਿਖਣਾ ਨਹੀਂ ਆਉਂਦਾ, ਸਾਡੇ ਵੱਲੋਂ ਤੁਸੀਂ ਲਿਖ ਦਿਓ, ਤੁਸੀਂ ਲਿਖ ਕੇ ਭੇਜ ਦਿਓ ਸਾਡੇ ਵੱਲੋਂ।
ਤਿਉਂ ਹੀ ਕੀਨੀ ਭਾਈ ਨੰਦ ਲਾਲ ਮੋਰ ਗੁਰੂ ਕੀ ਤੂੰ ਲਾ ਦੇ।
ਕਹਿੰਦੇ ਸਾਡੇ ਵੱਲੋਂ ਲਿਖ ਕੇ ਭੇਜ ਦੇ, ਔਰ ਜਿਹੜੀ ਗੁਰੂ ਘਰ ਦੀ ਮੋਹਰ ਹੈ ਉਹ ਮੋਹਰ ਉੱਤੇ ਲਾ ਦੇ, ਸਟੈਂਪ ਉੱਤੇ ਲਾ ਦੇ।
ਤਿਉਂ ਹੀ ਕੀਨੀ ਭਾਈ ਨੰਦ ਲਾਲ,
ਜਿਵੇਂ ਮਾਤਾ ਜੀ ਨੇ ਕਿਹਾ ਭਾਈ ਨੰਦ ਲਾਲ ਜੀ ਨੇ ਉਸੇ ਤਰ੍ਹਾਂ ਕੀਤਾ। ਇੱਕ ਹੁਕਮਨਾਮਾ ਭਾਈ ਨੰਦ ਲਾਲ ਜੀ ਨੇ ਮਾਤਾ ਜੀ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਲਿਖਿਆ।
ਜੋ ਪਾਤਸ਼ਾਹੀ ਉਤੋਂ ਸਵਾਲ,
ਜਿਹੜਾ ਪਾਤਸ਼ਾਹੀ ਸਵਾਲ ਸੀ ਉਹ ਵੀ ਗੱਲ ਲਿਖ ਦਿੱਤੀ ਕਿ ਫਰਕਸ਼ੀਅਰ ਨੇ ਇਹ ਗੱਲ ਕਹੀ ਹੈ। ਖਾਲਸਾ ਜੀ ਮਾਤਾ ਜੀ ਦਾ ਲਿਖੇ ਹੋਏ ਕੁਝ ਹੁਕਮਨਾਮੇ ਬੰਦਾ ਸਿੰਘ ਬਹਾਦਰ ਨੂੰ, ਉਹ ਡਾਕਟਰ ਗੰਡਾ ਸਿੰਘ ਹੋਣਾ ਨੇ, ਪੁਰਾਤਨ ਹੁਕਮਨਾਮੇ ਨਾਮਕ ਇੱਕ ਪੁਸਤਕ ਹੈ ਉਹਦੇ ਵਿੱਚ ਕੁਝ ਹੁਕਮਨਾਮਿਆਂ ਦਾ ਵੇਰਵਾ ਵੀ ਦਿੱਤਾ ਹੋਇਆ। ਤੋ ਇਸ ਤਰ੍ਹਾਂ ਮਾਤਾ ਜੀ ਵੱਲੋਂ ਇੱਕ ਹੁਕਮਨਾਮਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਭਾਈ ਨੰਦ ਲਾਲ ਜੀ ਨੇ ਲਿਖ ਕੇ ਭੇਜਿਆ ਹੈ।
ਦੋਹੇਰਾ ਤੁਰਤ ਹੁਕਮ ਸ੍ਰੀ ਗੁਰੂ ਕਾ ਭੇਜਿਓ ਭਾਈ ਨੰਦ ਲਾਲ।
ਮਾਤਾ ਸੁੰਦਰੀ ਜੀ ਦਾ ਹੁਕਮਨਾਮਾ ਵੀ ਉਸ ਵੇਲੇ ਸਾਰੇ ਸਿੱਖ ਜਗਤ ਵਿੱਚ ਗੁਰੂ ਕਲਗੀਧਰ ਦਾ ਹੁਕਮਨਾਮਾ ਮੰਨਿਆ ਜਾਂਦਾ ਸੀ। ਸਤਿਗੁਰੂ ਜੀ ਦੇ ਮਹਿਲ ਨੇ ਮਾਤਾ ਸੁੰਦਰੀ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਨੇ। ਇਸ ਕਰਕੇ ਮਾਤਾ ਜੀ ਦਾ ਹੁਕਮਨਾਮਾ ਸਾਰੇ ਪੰਥ ਦੇ ਵਿੱਚ ਗੁਰੂ ਦਾ ਹੁਕਮ ਸਮਝਿਆ ਜਾਂਦਾ ਸੀ, ਕਿਉਂਕਿ ਗੁਰੂ ਦੀ ਮੋਹਰ ਸੀ ਮਾਤਾ ਜੀ ਕੋਲ, ਉਹ ਮੋਹਰ ਲਾ ਕੇ ਹੁਕਮਨਾਮਾ ਜਾਰੀ ਹੁੰਦਾ ਸੀ। ਤੋ ਪੰਥ ਦੀ ਬੜੇ ਸਾਲ ਮਾਤਾ ਜੀ ਨੇ ਅਗਵਾਈ ਕੀਤੀ ਹੈ, ਤਕਰੀਬਨ 35 ਸਾਲ ਤੋਂ ਵੀ ਵਧੀਕ ਸਮਾਂ ਮਾਤਾ ਜੀ ਨੇ ਪੰਥ ਦੀ ਅਗਵਾਈ ਕੀਤੀ ਕਲਗੀਧਰ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ। ਇਸ ਕਰਕੇ ਮਾਤਾ ਜੀ ਦਾ ਹੁਕਮਨਾਮਾ ਗੁਰੂ ਦਾ ਹੁਕਮਨਾਮਾ ਸਮਝਿਆ ਜਾਂਦਾ ਸੀ। ਤੋ ਇਸ ਤਰ੍ਹਾਂ ਗੁਰੂ ਦਾ ਹੀ ਹੁਕਮ ਮੰਨੋ ਭਾਈ ਨੰਦ ਲਾਲ ਜੀ ਨੇ ਤੁਰਤ ਫੁਰਤ ਉਸੇ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਭੇਜਿਆ,
ਸਿੱਖ ਲੈ ਪਹੁੰਚਦ ਭਇਓ ਬੰਦੇ ਟਿਗ ਦਰਿਆਲ।
ਇੱਕ ਸਿੱਖ ਨੇ ਉਹ ਹੁਕਮਨਾਮਾ ਲਿਆ, ਲੈ ਕੇ ਬੜੀ ਛੇਤੀ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਪਹੁੰਚਿਆ।
ਬੰਦਾ ਚਿੱਠਾ ਸੁਣ ਕਹਿਓ ਕਿਆ ਤੇਰੀ ਆ ਕੀ ਬਾਤ।
ਜਦੋਂ ਬਾਬਾ ਬੰਦਾ ਸਿੰਘ ਜੀ ਨੇ ਚਿੱਠੀ ਪੜ੍ਹੀ, ਕੋਈ ਵਾਜਬ ਢੰਗ ਨਾਲ ਜਵਾਬ ਨਹੀਂ ਦਿੱਤਾ, ਮਾਤਾ ਜੀ ਨੂੰ ਦੱਸ ਦੇ ਦਿੰਦਾ ਕਿ ਮਾਤਾ ਜੀ ਮੈਂ ਨਹੀਂ ਆ ਸਕਦਾ, ਬਾਦਸ਼ਾਹ ਕੋਲ ਆਉਣਾ ਮੇਰੇ ਲਈ ਸਹੀ ਨਹੀਂ ਹੈ, ਵਾਜਬ ਨਹੀਂ ਹੈ, ਢੰਗ ਨਾਲ ਜਵਾਬ ਦਿੰਦਾ। ਪਰ ਬੰਦੇ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਉਹ ਤਾਂ ਔਰਤ ਆ, ਉਹਨੂੰ ਕੀ ਪਤਾ, ਉਹ ਤਾਂ ਇਸਤਰੀ ਹੈ, ਇਸਤਰੀ ਦੀ ਇੰਨੀ ਮਤ ਥੋੜ੍ਹੀ ਹੁੰਦੀ ਹੈ ਜਿਹਨੂੰ ਪਤਾ ਹੋਵੇ ਵੀ ਰਾਜਨੀਤੀ ਕੀ ਹੁੰਦੀ ਹੈ। ਮਾਤਾ ਜੀ ਨੂੰ ਇਸ ਤਰ੍ਹਾਂ ਇਸ ਸ਼ਬਦਾਂ ਦੇ ਨਾਲ ਬੰਦਾ ਸਿੰਘ ਇੱਥੋਂ ਵੱਡਾ ਨੁਕਸਾਨ ਹੋਇਆ ਬੰਦਾ ਸਿੰਘ ਬਹਾਦਰ ਦਾ। ਹੁਣ ਪੰਥ ਵਿੱਚ ਮਾਤਾ ਜੀ ਦਾ ਬੜਾ ਸਤਿਕਾਰ ਸੀ, ਮਾਤਾ ਸੁੰਦਰੀ ਜੀ ਦਾ। ਤੋ ਬਾਬਾ ਜੀ ਨੇ ਮਾਤਾ ਜੀ ਦੇ ਖਿਲਾਫ ਇਹ ਬੋਲ ਦਿੱਤੇ, ਕਿਆ ਤਰੀਆ ਕੀ ਬਾਤ, ਉਹ ਇਸਤਰੀ ਦੀ ਕੀ ਗੱਲ ਹੈ।
ਹਮ ਤੁਲਕਨ ਕੋ ਹੱਥ ਲਗੇ ਛੱਡੇ ਨਾ ਮੇਰੀ ਜਾਤ।
ਭਲਾ ਜੇ ਮੈਂ ਤੁਰਕਾਂ ਦੇ ਹੱਥ ਲੱਗ ਗਿਆ, ਉਹਨਾਂ ਨੇ ਤੇ ਮੇਰੀ ਜਾਤ ਤੱਕ ਨਹੀਂ ਛੱਡਣੀ, ਉਹਨਾਂ ਤੇ ਮੇਰੀਆਂ ਕੁੱਲਾਂ ਤੱਕ ਨਹੀਂ ਛੱਡਣੀਆਂ ਜੇ ਮੈਂ ਉਹਨਾਂ ਦੇ ਹੱਥ ਲੱਗ ਗਿਆ। ਇੱਦਾਂ ਬਾਬਾ ਬੰਦਾ ਸਿੰਘ ਜੀ ਨੇ ਜਵਾਬ ਦਿੱਤਾ।
ਜੋ ਉੱਤਰ ਬੰਦਾ ਕਹਿਓ ਦਿਓ ਸ਼ਾਹ ਪੈ ਕੱਲ।
ਇਹ ਜਿਹੜਾ ਉੱਤਰ ਬਾਬਾ ਬੰਦਾ ਸਿੰਘ ਜੀ ਨੇ ਜਵਾਬ ਦਿੱਤਾ, ਇਹ ਉੱਤਰ ਮਾਤਾ ਜੀ ਕੋਲ ਆਇਆ। ਮਾਤਾ ਜੀ ਨੇ ਇਹੀ ਜਵਾਬ ਸਿੱਧਾ ਬਾਦਸ਼ਾਹ ਨੂੰ ਭੇਜ ਦਿੱਤਾ ਫਰਕਸ਼ੀਅਰ ਨੂੰ, ਕਿ ਬੰਦੇ ਵੱਲੋਂ ਸਾਡੀ ਚਿੱਠੀ ਦਾ ਆਹ ਜਵਾਬ ਆਇਆ, ਪੜ੍ਹ ਲੈ।
ਸ਼ਹਿ ਸਭਾ ਲਗਾਏ ਕਹਿ ਸੁਣਾਈ ਸਭਿਆਂ ਗੱਲ।
ਬਾਦਸ਼ਾਹ ਨੇ ਆਪਣੀ ਸਭਾ ਲਗਾਈ, ਦੀਵਾਨ ਸਜਾਇਆ, ਆਪਣੇ ਵਜ਼ੀਰ ਅਹਿਲਕਾਰ ਸੱਦੇ, ਬੰਦੇ ਨੇ ਜਿਹੜੀ ਚਿੱਠੀ ਭੇਜੀ ਸੀ ਜਵਾਬ ਵਜੋਂ, ਉਹ ਚਿੱਠੀ ਪੜ੍ਹ ਕੇ ਨੇ ਸਾਰੀ ਸਭਾ ਨੂੰ ਸੁਣਾਈ, ਉਹਨਾਂ ਸਾਰਿਆਂ ਨਾਲ ਗੱਲ ਕੀਤੀ।
ਬਈ ਬੰਦਾ ਕਹਿਓ ਮੈਂ ਤਵ ਸਿੱਖ ਨਾਏ।
ਬਾਬਾ ਬੰਦਾ ਸਿੰਘ ਜੀ ਨੇ ਇੱਥੋਂ ਤੱਕ ਵੀ ਲਿਖ ਦਿੱਤਾ ਜੋ ਉਹਨਾਂ ਨੂੰ ਲਿਖਣਾ ਨਹੀਂ ਸੀ ਚਾਹੀਦਾ। ਮਾਤਾ ਜੀ ਨੂੰ ਕਹਿ ਦਿੱਤਾ, ਮਾਤਾ ਮੈਂ ਤੇਰਾ ਸਿੱਖ ਥੋੜੀ ਹਾਂ, ਕਿ ਮੈਂ ਤੇਰਾ ਕਹਿਣਾ ਮੰਨਾ, ਤੇਰਾ ਹੁਕਮ ਮੰਨਾ, ਤੇਰੀ ਆਗਿਆ ਮੰਨਾ। ਕਹਿੰਦਾ ਮੈਂ ਤੇਰਾ ਸਿੱਖ ਥੋੜੀ ਹਾਂ,
ਮੈਂ ਬੈਰਾਗੀ ਵੈਸ਼ਨੋ ਆਏ।
ਇੱਥੋਂ ਤੱਕ ਵੀ ਕਹਿ ਦਿੱਤਾ ਵੀ ਮੈਂ ਤਾਂ ਵੈਰਾਗੀ ਸਾਧ ਹਾਂ, ਮੈਂ ਤਾਂ ਵੈਸ਼ਨੋ ਵੈਰਾਗੀ ਸਾਧ। ਇਹ ਵੀ ਨਹੀਂ ਆਖਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹਾਂ, ਕਿਉਂਕਿ ਖਾਲਸਾ ਜੀ ਭਰਮ ਕਦੇ ਵੀ ਕਿਸੇ ਦੇ ਦਿਲ ਦਿਮਾਗ ਤੇ ਆ ਸਕਦਾ ਹੈ। ਬਾਬਾ ਜੀ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਹੈ ਉਹਦੇ ਵਾਸਤੇ, ਔਰ ਉਹਨਾਂ ਦੀ ਜਿਹੜੀ ਬਹਾਦਰੀ ਪਿੱਛੇ ਕਹੀ ਗਈ ਹੈ ਉਹ ਵੀ ਲਾਸਾਨੀ ਹੈ। ਪਰ ਬਾਬਾ ਜੀ ਦੇ ਅੰਦਰ ਜਿਹੜੀਆਂ ਕੁਝ ਕੁ ਕਮੀਆਂ ਆਈਆਂ ਸਨ, ਉਹ ਵੀ ਵਿਚਾਰ ਗੋਚਰੀਆਂ ਨੇ, ਉਹ ਵੀ ਵਿਚਾਰਨੀਆਂ ਜ਼ਰੂਰੀ ਨੇ, ਉਹ ਵੀ ਵਿਚਾਰ ਕੇ ਭਾਈ ਰਤਨ ਸਿੰਘ ਜੀ ਨੇ ਲਿਖੀਆਂ ਕਿ ਕਿਹਨਾਂ ਗੱਲਾਂ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਔਰ ਖਾਲਸੇ ਦਾ ਫਰਕ ਪਿਆ ਆਪਸ ਵਿੱਚ, ਜਿੱਥੋਂ ਬੰਦਈ ਖਾਲਸਾ ਤੇ ਤੱਤ ਖਾਲਸਾ ਫਿਰ ਦੋ ਬਣ ਗਏ, ਕਿਹਨਾਂ ਕਿਹਨਾਂ ਗੱਲਾਂ ਕਰਕੇ ਫਰਕ ਪਿਆ। ਬਾਬਾ ਜੀ ਨੇ ਇਹ ਵੀ ਕਹਿ ਦਿੱਤਾ ਮਾਤਾ ਜੀ ਨੂੰ, ਚਿੱਠੀ ਪੜ੍ਹ ਕੇ ਸੁਣਾਈ ਜਾ ਰਹੀ ਹੈ ਫਰਕਸ਼ੀਅਰ ਦੀ ਕਚਹਿਰੀ ਵਿੱਚ, ਕਿ ਉਹ ਲਿਖ ਦਿੱਤਾ ਵੀ ਮੈਂ ਤਾਂ ਇੱਕ ਵੈਰਾਗੀ ਵੈਸ਼ਨੂ ਸਾਧ ਹਾਂ।
ਹਮ ਉਹ ਤੁਮਕੋ ਇਤਨੋ ਮੇਲ,
ਮੇਰਾ ਤੇ ਤੁਹਾਡਾ ਸਿਰਫ ਇਤਨਾ ਕੁ ਮੇਲ ਹੈ।
ਲੇ ਪਾਤਸ਼ਾਹੀ ਹਮ ਆਪਣੇ ਖੇਲ,
ਜਿਹੜੀ ਇਹ ਪਾਤਸ਼ਾਹੀ ਹੈ ਹਿੰਦੁਸਤਾਨ ਦੀ, ਇਹ ਤਾਂ ਮੈਂ ਆਪਣੀ ਖੇਡ ਨਾਲ ਲਵਾਂਗਾ, ਆਪਣੀ ਤਾਕਤ ਨਾਲ ਲਵਾਂਗਾ।
ਮੈਂ ਅਬ ਦਰਸ਼ਨ ਫਤਿਹ ਬੁਲਾਓ, ਫਤਿਹ ਗੁਰੂ ਕੀ ਦੌਰ ਕਰਾਓ।
ਕਹਿਣ ਲੱਗਾ ਕਿ ਅੱਜ ਤੋਂ ਬਾਅਦ ਮੈਂ ਜਿਹੜੀ ਫਤਿਹ ਹੈ, ਮਾਤਾ ਜੀ ਦਾ ਬਕਾਇਦਾ ਹੁਕਮਨਾਮਾ ਲਿਖਿਆ ਹੋਇਆ ਮਿਲਦਾ ਹੈ ਮਾਤਾ ਸੁੰਦਰੀ ਜੀ ਦਾ, ਜਿਹਦੇ ਵਿੱਚ ਜ਼ਿਕਰ ਆਉਂਦਾ ਕਿ ਬਾਬਾ ਬੰਦਾ ਸਿੰਘ ਜੀ ਨੇ ਦਰਸ਼ਨ ਫਤਿਹ ਕੀ ਸ਼ੁਰੂ ਕਰ ਦਿੱਤੇ ਸੀ। ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਉਹ ਕਹਿੰਦੇ ਨੇ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਇਸ ਤਰ੍ਹਾਂ ਫਤਿਹ ਬੁਲਾਉਣੀ ਸ਼ੁਰੂ ਕਰ ਦਿੱਤੀ ਸੀ ਬੰਦਈਆਂ ਨੇ। ਬਾਬਾ ਜੀ ਨੇ ਇਹ ਵੀ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਗੁਰੂ ਕੀ ਫਤਿਹ ਨਹੀਂ ਬੁਲਾਵਾਂਗਾ, ਅੱਜ ਤੋਂ ਬਾਅਦ ਮੈਂ ਫਤਿਹ ਬੁਲਾਵਾਂਗਾ ਦਰਸ਼ਨ ਕੀ, ਕਿ ਦਰਸ਼ਨ ਹੀ ਸਭ ਕੁਝ ਆ, ਮੇਰਾ ਦਰਸ਼ਨ, ਮੇਰੇ ਦਰਸ਼ਨ ਦਾ ਹੀ ਖਾਲਸਾ ਹੈ ਤੇ ਮੇਰੇ ਦਰਸ਼ਨ ਜੀ ਕੀ ਹੀ ਫਤਿਹ ਹੈ। ਇੱਦਾਂ ਦਰਸ਼ਨ ਕੀ ਫਤਿਹ ਇਹਨੇ ਬੁਲਾਣੀ, ਕਹਿੰਦਾ ਮੈਂ ਸ਼ੁਰੂ ਕਰਾਂਗਾ।
ਜਿਮ ਹਮ ਬੱਕਰੇ ਸਿੰਘਨ ਮਾਰੇ,
ਕਹਿੰਦਾ ਇਹਨੂੰ ਇਹ ਵੀ ਰੋਸ ਆ ਗਿਆ ਹੁਣ ਉਹ ਪੁਰਾਣੀਆਂ ਗੱਲਾਂ ਵੀ, ਕਹਿੰਦਾ ਜਿਵੇਂ ਸਿੰਘਾਂ ਨੇ ਮੇਰੇ ਬੱਕਰੇ ਵੱਢੇ ਸਨ ਨਾ ਮੇਰੇ ਡੇਰੇ ਤੇ ਜਾ ਕੇ ਗੋਦਾਵਰੀ ਦੇ ਕੰਢੇ ਤੇ,
ਤਿਮ ਹਮ ਇਨਕੋ ਕਰੇ ਖਵਾਰੋ,
ਮੈਂ ਉਹ ਵੀ ਬਦਲੇ ਲੈਣੇ ਨੇ ਹੁਣ, ਮੈਂ ਇਹਨਾਂ ਸਿੰਘਾਂ ਨੂੰ ਖੁਆਰ ਵੀ ਕਰਨਾ, ਕਿਉਂਕਿ ਸਿੰਘਾਂ ਨਾਲ ਬਾਬਾ ਜੀ ਦਾ ਕਾਫੀ ਕਈ ਵਾਰੀ ਬੋਲ ਬਲਈਆ ਹੋ ਚੁੱਕਾ ਸੀ, ਸਿੰਘਾਂ ਨਾਲ ਹੁਣ ਬਾਬਾ ਜੀ ਦਾ ਮੇਲ ਨਹੀਂ ਸੀ ਹੋ ਰਿਹਾ, ਵਿਚਾਰਧਾਰਕ ਤੌਰ ਦੇ ਉੱਤੇ ਆਪਸੀ ਫਰਕ ਪੈ ਚੁੱਕਾ ਸੀ। ਖਾਲਸੇ ਦੀ ਜਿਹੜੀ ਰੋਹ ਰੀਤ ਗੁਰੂ ਕਲਗੀਧਰ ਨੇ ਸਿਖਾਈ ਸੀ ਉਹਦੇ ਵਿੱਚੋਂ ਬੰਦਾ ਸਿੰਘ ਨੇ ਬਦਲਣ ਦਾ ਯਤਨ ਕੀਤਾ ਤੇ ਸਿੰਘਾਂ ਆਖਿਆ ਇਹ ਨਹੀਂ ਬਦਲੇਗੀ, ਇਹ ਮਰਿਆਦਾ ਕਲਗੀਧਰ ਦੀ ਚਲਾਈ ਹੋਈ ਹੈ, ਫਤਿਹ ਗੁਰੂ ਕੀ ਰਹੇਗੀ। ਬੰਦੇ ਨੇ ਆਖਿਆ ਮੈਂ ਦਰਸ਼ਨ ਕੀ ਫਤਿਹ ਬੁਲਾਉਣੀ ਹੈ, ਕਹਿੰਦਾ ਇਸ ਕਰਕੇ ਮੈਂ ਇਹਨਾਂ ਨੂੰ ਹੁਣ ਖੁਆਰ ਹੀ ਕਰਾਂਗਾ।
ਬੰਦਾ ਤੁਰਕਨ ਮਾਰਨ ਡਿਓ,
ਇਹ ਤਾਂ ਇਹਨੇ ਜਵਾਬ ਦੇ ਦਿੱਤਾ, ਕੋਰਾ ਜਵਾਬ ਮਾਤਾ ਜੀ ਨੂੰ ਲਿਖ ਕੇ ਭੇਜ ਦਿੱਤਾ, ਜਿਹੜਾ ਫਰਕਸ਼ੀਅਰ ਨੇ ਵੀ ਪੜਿਆ, ਔਰ ਬੰਦੇ ਨੇ ਤੁਰਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਤੁਰਕਨ ਤੇ ਕੁਝ ਬੰਦ ਨਾ ਪਇਓ,
ਬਾਬਾ ਜੀ ਨੇ ਕੋਈ ਕਿਸੇ ਤੁਰਕ ਦਾ ਲਿਹਾਜ਼ ਨਹੀਂ ਕੀਤਾ, ਤੁਰਕਾਂ ਨੂੰ ਉਸੇ ਤਰ੍ਹਾਂ ਕੱਟਣਾ ਵੱਢਣਾ ਸ਼ੁਰੂ ਕੀਤਾ।
ਬੰਦੇ ਸਾਥ ਤੁਰਕ ਲੜ ਹਾਰੇ,
ਬੜੇ ਤੁਰਕ ਜਿਹੜੇ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਲੜ ਲੜ ਕੇ ਹਾਰ ਗਏ।
ਕਰੀ ਬੰਦੇ ਸਭ ਪੰਜਾਬ ਖੁਆਰੇ,
ਇੱਕ ਵਾਰ ਸਾਰੇ ਪੰਜਾਬ ਚ ਜਿੰਨੇ ਤੁਰਕ ਸਨ ਉਹਨਾਂ ਸਾਰੇ ਤੁਰਕਾਂ ਨੂੰ ਖੁਆਰ ਕੀਤਾ ਗਿਆ।
ਦੋਹੇਰਾ ਜਬ ਬੰਦਾ ਤੁਰਕ ਜਿੱਤ ਲਏ ਲੜਨਾ ਸਕੇ ਕੋਏ,
ਜਦੋਂ ਬਾਬਾ ਜੀ ਨੇ ਪੰਜਾਬ ਦੇ ਸਾਰੇ ਤੁਰਕ ਜਿੱਤ ਲਏ, ਕਿਸੇ ਤੁਰਕ ਵਿੱਚ ਬਾਬਾ ਜੀ ਦੇ ਖਿਲਾਫ ਲੜਨ ਦੀ ਤਾਕਤ ਨਾ ਰਹੀ,
ਤੋ ਚੁਗਲੀਆਂ ਫਿਰ ਆਖਿਓ ਫਰਕਸ਼ੀਅਰ ਸੰਗ ਜੋਏ,
ਜਿਹੜੇ ਚੁਗਲਖੋਰ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੁੰਦਾ ਚੁਗਲੀ ਕਰਨੀ, ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਪੇਟ ਤੇ ਗੱਲ ਨਹੀਂ ਪਚਦੀ, ਉਹਨਾਂ ਨੇ ਚੁਗਲੀ ਕਰਕੇ ਬਣਿਆ ਕੰਮ ਵਿਗਾੜਨਾ ਹੀ ਹੁੰਦਾ। ਚੁਗਲਖੋਰ ਨਾਲ ਚੁਗਲੀਓਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਉਹਨਾਂ ਦਾ ਸੁਭਾਅ ਹੁੰਦਾ। ਚੁਗਲਾਂ ਦੇ ਮਨ ਦੇ ਵਿੱਚ ਖਿਆਲ ਆਇਆ ਤੇ ਫਰਕਸ਼ੀਅਰ ਕੋਲ ਆਏ, ਫਰਕਸ਼ੀਅਰ ਨੂੰ ਆ ਕੇ ਕਹਿਣ ਲੱਗੇ
ਪਏ ਮਾਤਾ ਬੰਦਾ ਕਹਿਤੀ ਨਾਏ,
ਕਹਿਣ ਲੱਗੇ ਬਾਦਸ਼ਾਹ ਮਾਤਾ ਸੁੰਦਰੀ ਤੈਨੂੰ ਟਾਲ ਮਟੋਲਾ ਕਰੀ ਜਾਂਦੀ ਹੈ, ਉਹ ਆਪਣੇ ਦਿਲੋਂ ਨਹੀਂ ਬੰਦੇ ਨੂੰ ਕਹਿੰਦੀ, ਉਹ ਬੰਦੇ ਨੂੰ ਦਿਲੋਂ ਨਹੀਂ ਰੋਕਦੀ ਵੀ ਤੂੰ ਇਹ ਲੜਾਈਆਂ ਝਗੜੇ ਬੰਦ ਕਰ ਦੇ,
ਵੀ ਤੁਮਕੋ ਦੇ ਪਰਚਾਏ,
ਏਦਾਂ ਇੱਕ ਝੂਠੀ ਮੁੱਠੀ ਜੀ ਚਿੱਠੀ ਲਿਖ ਕੇ ਭੇਜ ਦਿੰਦੀ ਹੈ, ਬੰਦਾ ਵੀ ਅੱਗੋਂ ਝੂਠਾ ਮੂਠਾ ਜਿਹਾ ਜਵਾਬ ਭੇਜ ਦਿੰਦਾ ਤੇ ਤੈਨੂੰ ਇਧਰਲੇ ਪਾਸੇ ਉਹਨਾਂ ਨੇ ਪਰਚਾਇਆ ਹੋਇਆ, ਅਸਲ ਵਿੱਚ ਮਾਤਾ ਦਿਲੋਂ ਨਹੀਂ ਰੋਕਣਾ ਚਾਹੁੰਦੀ ਬੰਦੇ ਨੂੰ,
ਉਹਨਕੇ ਕਰਕੇ ਹੈ ਵੈ ਖਾਦਮ,
ਬੰਦਾ ਜਿਹੜਾ ਹੈ ਉਹ ਕਿਉਂ ਨਾ ਮੰਨੇਗਾ ਮਾਤਾ ਦਾ ਕਹਿਣਾ, ਉਹ ਮਾਤਾ ਜੀ ਹੋਣਾ ਦੇ ਗੁਰੂ ਘਰ ਦਾ ਉਹ ਸੇਵਕ ਹੈ, ਖਾਦਮ ਕਹਿੰਦੇ ਨੇ ਖਿਦਮਤ ਕਰਨ ਵਾਲਾ ਸੇਵਕ, ਉਹ ਗੁਰੂ ਘਰ ਦੀ ਖਿਦਮਤ ਕਰਨ ਵਾਲਾ ਸੇਵਕ ਹੈ,
ਬਿਨਾਂ ਗੁਰੂ ਕਬ ਹੋਏ ਵੱਡੇ ਆਦਮ,
ਏਡਾ ਵੱਡਾ ਆਦਮੀ ਉਹ ਕਿੱਥੇ ਬਣ ਗਿਆ ਵੀ ਗੁਰੂ ਤੋਂ ਬਿਨਾਂ ਉਹ ਆਪਣਾ ਏਡਾ ਵੱਡਾ ਕੰਮ ਕਰ ਸਕੇ, ਗੁਰੂ ਦੇ ਘਰ ਦਾ ਕਹਿਣਾ ਮੰਨੇ ਹੀ ਨਾ।
ਮਾਤਾ ਕਹਿਓ ਕਿਮ ਮੰਨੇ ਵੈ ਨਾਏ,
ਮਾਤਾ ਬੰਦੇ ਨੂੰ ਕਵੇ ਤੇ ਉਹ ਕਿਉਂ ਨਾ ਮੰਨੇ ਗੱਲ, ਹਾਲਾਂਕਿ ਮਾਤਾ ਜੀ ਨੇ ਕਿਹਾ ਸੀ ਬੰਦੇ ਨੂੰ, ਪਰ ਬੰਦੇ ਨੇ ਕਿਹਾ ਮੈਂ ਨਹੀਂ ਗੱਲ ਮੰਨਣੀ, ਪਰ ਇਹ ਜਿਹੜੇ ਚੁਗਲਖੋਰ ਸਨ ਇਹ ਕਹਿੰਦੇ ਮਾਤਾ ਜਾਣ ਬੁੱਝ ਕੇ ਨਹੀਂ ਕਹਿੰਦੀ, ਅੰਦਰੋਂ ਨਹੀਂ ਕਹਿੰਦੀ, ਬਾਹਰੋਂ ਬਾਹਰੋਂ ਉਪਰਾ ਉਪਰਾ ਕਹਿ ਦਿੰਦੀ ਹੈ, ਜੇ ਮਾਤਾ ਕਵੇ ਤੇ ਭਲਾ ਬੰਦਾ ਕਿਉਂ ਨਾ ਮੰਨੇ,
ਜੋ ਮਾਤਾ ਕਹਿ ਜ਼ੋਰ ਲਗਾਏ,
ਜੇ ਮਾਤਾ ਜ਼ੋਰ ਲਾ ਕੇ ਬੰਦੇ ਨੂੰ ਕਹੇ ਤੇ ਬੰਦਾ ਜ਼ਰੂਰ ਮੰਨੇਗਾ।
ਚੁਗਲ ਕਹਿ ਵੈ ਜ਼ੋਰ ਨਾ ਲਾਵੇ ਤੁਮਕੋ ਬਾਤ ਨਹੀਂ ਪਰਚਾਵੇ,
ਚੁਗਲਖੋਰ ਕਹਿੰਦੇ ਨੇ ਕਿ ਬਾਬਾ ਫਰਕਸ਼ੀਅਰ ਮਾਤਾ ਬੰਦੇ ਨੂੰ ਜ਼ੋਰ ਪਾ ਕੇ ਨਹੀਂ ਕਹਿੰਦੀ, ਜੇ ਜ਼ੋਰ ਪਾ ਕੇ ਕਹੇ ਤੇ ਉਹ ਜ਼ਰੂਰ ਗੱਲ ਮੰਨੇ, ਇਸ ਕਰਕੇ ਤੈਨੂੰ ਜਾਣ ਬੁੱਝ ਕੇ ਪ੍ਰਚਾ ਰਹੀ ਹੈ ਮਾਤਾ ਝੂਠੀਆਂ ਗੱਲਾਂ ਕਹਿ ਕੇ,
ਪਾਪ ਲਗਾਇਆ ਉਹਨੇ ਪਾਪ,
ਇਹ ਜਿਹੜਾ ਪਾਪ ਸਾਡੀ ਬਾਦਸ਼ਾਹੀ ਨੂੰ ਲਾਇਆ ਹੋਇਆ ਇਹ ਉਹਨਾਂ ਨੇ ਤਾਂ ਲਾਇਆ ਹੋਇਆ, ਉਹਨਾਂ ਦੇ ਘਰ ਵਾਲੇ ਨਹੀਂ ਲਾਇਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਇਹ ਜਿਹੜਾ ਪਾਪ ਸਾਡੀਆਂ ਜੜ੍ਹਾਂ ਨੂੰ ਲਾਇਆ ਹੋਇਆ ਬੰਦੇ ਦੇ ਰੂਪ ਵਿੱਚ, ਇਹ ਉਹਨਾਂ ਦਾ ਹੀ ਲਾਇਆ ਹੋਇਆ।
ਤੁਰਕ ਪਾਤਸ਼ਾਹੀ ਕਰੇ ਨਾ ਖਾਪ,
ਤੁਰਕਾਂ ਦੀ ਪਾਤਸ਼ਾਹੀ ਖਤਮ ਕਰਨ ਵਾਸਤੇ, ਉਹਨੂੰ ਹੀ ਸਿਉਂਕ ਬਣਾ ਕੇ ਸਾਡੀਆਂ ਜੜ੍ਹਾਂ ਨੂੰ ਖੋਖਲੀਆਂ ਕਰਨ ਵਾਸਤੇ ਇਹਨਾਂ ਨੇ ਤਾਂ ਲਾਇਆ ਹੈ।
ਆਪ ਚਤ ਹੋਏ ਆਪੇ ਚੋਰ,
ਉਹ ਗੱਲ ਹੋਈ ਆਪੇ ਚਤਰ ਤੇ ਆਪੇ ਹੀ ਚੋਰ। ਆਪ ਹੀ ਬੰਦੇ ਨੂੰ ਸਾਡੇ ਮਗਰ ਪਾ ਕੇ ਹੁਣ ਆਪ ਹੀ ਕਹਿੰਦੇ ਨੇ ਬੰਦਾ ਸਾਡਾ ਕਹਿਣਾ ਨਹੀਂ ਮੰਨਦਾ। ਵੀ ਪਹਿਲਾਂ ਉਹਨਾਂ ਦਾ ਕਹਿਣਾ ਮੰਨ ਕੇ ਤਾਂ ਉਹ ਸਾਰੇ ਹਿੰਦੁਸਤਾਨ ਦੇ ਵਿੱਚ, ਪੰਜਾਬ 'ਚ ਉਹਨੇ ਫਤੂਰ ਪਾਇਆ, ਸਾਡੇ ਏਡੇ ਵੱਡੇ ਵੱਡੇ ਜਰਨੈਲ ਮਾਰ ਮੁਕਾਏ ਨੇ, ਤੇ ਹੁਣ ਇਹ ਕਹਿੰਦੇ ਸਾਡਾ ਕਹਿਣਾ ਨਹੀਂ ਮੰਨਦਾ। ਇਹ ਤਾਂ ਗੱਲ ਇਹਨਾਂ ਦੀ ਝੂਠੀ, ਸਾਡਾ ਦਿਲ ਨਹੀਂ ਮੰਨਦਾ। ਇਹ ਤਾਂ ਉਹ ਗੱਲ ਹੋਈ ਵੀ ਆਪੇ ਚਤਰ ਤੇ ਆਪੇ ਚੋਰ।
ਹੈ ਬੰਦੇ ਮੈਂ ਸਭ ਉਨ ਜ਼ੋਰ,
ਆਖਰਕਾਰ ਬੰਦੇ ਵਿੱਚ ਜਿਹੜਾ ਜ਼ੋਰ ਹੈ ਇਹਨਾਂ ਦਾ ਹੀ ਦਿੱਤਾ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੋ ਇਹਨਾਂ ਦੇ ਭਰਤਾ ਨੇ, ਘਰ ਵਾਲੇ ਨੇ, ਉਹਨਾਂ ਨੇ ਇਹ ਸਾਰਾ ਜ਼ੋਰ ਦਿੱਤਾ ਹੋਇਆ।
ਦੋਹੇਰਾ ਅਭਨੰਦ ਲਾਲ ਭਜਾਏ ਕੈ ਅਖਵਾਓ ਦੋਏ ਬਾਤ।
ਕਹਿਣ ਲੱਗੇ ਕਿ ਹੁਣ ਭਾਈ ਨੰਦ ਲਾਲ ਜੀ ਨੂੰ ਸੱਦੋ ਤੇ ਭਾਈ ਨੰਦ ਲਾਲ ਜੀ ਨੂੰ ਮਾਤਾ ਜੀ ਕੋਲ ਭੇਜ ਕੇ ਇਹ ਗੱਲ ਮਾਤਾ ਜੀ ਕੋਲੋਂ ਕਵਾ ਦਿਓ।
ਕਹਿ ਬੰਦੇ ਪੈ ਨਹਿਰ ਜਿਤਨੀ ਹੈ ਕਰਾਮਾਤ।
ਇਹ ਕਹਿ ਦੇਣ ਮਾਤਾ ਜੀ ਕਿ ਬੰਦੇ ਕੋਲ ਜਿੰਨੀਆਂ ਕਰਾਮਾਤਾਂ ਨੇ ਉਹ ਨਹੀਂ ਰਹਿਣਗੀਆਂ। ਮਾਤਾ ਜੀ ਬਸ ਇਹ ਬੋਲ ਦੇਣ। ਹਾਲਾਂਕਿ ਕਰਾਮਾਤਾਂ ਤਾਂ ਬਾਬਾ ਬੰਦਾ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਕਲਗੀਧਰ ਨੇ ਵੀ ਜਦੋਂ ਤੱਕ ਤੂੰ ਸਾਡੇ ਤਿੰਨਾਂ ਬਚਨਾਂ ਤੇ ਪਹਿਰਾ ਦਏਗਾ ਉਦੋਂ ਤੱਕ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਉਹ ਤਿੰਨ ਬਚਨ ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਲਿਖੇ ਨੇ, ਬਹੁਤ ਸਾਰੇ ਵਿਦਵਾਨਾਂ ਨੇ ਲਿਖੇ ਨੇ। ਇੱਕ ਤਾਂ ਤੂੰ ਜੱਤ ਦੀ ਪਾਲਣਾ ਕਰੀ, ਦਸਵੇਂ ਪਾਤਸ਼ਾਹ ਨੇ ਬਾਬਾ ਜੀ ਨੂੰ ਟੋਰਨ ਵੇਲੇ ਬਚਨ ਕਿਹਾ ਸੀ, ਜੱਤ ਦੀ ਪਾਲਣਾ ਕਰੀ। ਦੂਸਰਾ ਗੱਦੀ ਲਾ ਕੇ ਨਾ ਬੈਠੀ, ਤੇ ਤੀਸਰਾ ਬਚਨ ਕਿਹਾ ਸੀ ਖਾਲਸੇ ਦਾ ਆਗਿਆਕਾਰੀ ਹੋ ਕੇ ਰਹੀ, ਪੰਥ ਤੋਂ ਬਾਹਰ ਨਾ ਚੱਲੀ, ਪੰਥ ਨਾਲ ਨਾ ਵਿਗਾੜ ਪਾਵੀ। ਤੋ ਬਾਬਾ ਜੀ ਨਾ ਬਚਨਾਂ ਤੇ ਢਿੱਲੇ ਪਏ, ਜਿਸ ਕਰਕੇ ਉਹਨਾਂ ਨੂੰ ਇਹੋ ਜਿਹੇ ਵੱਡੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਅੱਗੇ ਇਤਿਹਾਸ ਵਿੱਚ ਆਉਣਾ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਤੋ ਇਸ ਕਰਕੇ ਫਰਕਸ਼ੀਅਰ ਨੂੰ ਇਹ ਚੁਗਲਖੋਰ ਪੜਾ ਰਹੇ ਨੇ, ਕਹਿੰਦੇ ਭਾਈ ਨੰਦ ਲਾਲ ਨੂੰ ਭੇਜੋ ਮਾਤਾ ਕੋਲ ਕਿ ਉਹ ਮਾਤਾ ਜੀ ਕੋਲੋਂ ਕਹਾਉਣ ਕਿ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਕੋਈ ਕਰਾਮਾਤ ਨਾ ਰਹੇ।
ਔਰ ਜੋ ਤੁਮਰੇ ਸਿੰਘ ਸਜੂਦ,
ਹੋਰ ਵੀ ਜਿਹੜੇ ਉਹਨਾਂ ਦੇ ਨੇੜੇ ਰਹਿਣ ਵਾਲੇ, ਸਜਦਾ ਕਰਨ ਵਾਲੇ, ਗੁਰੂ ਮਾਤਾ ਜੀ ਨੂੰ ਨਮਸਕਾਰ ਕਰਨ ਵਾਲੇ ਸਿੰਘ ਨੇ,
ਮੈਂ ਬੰਦੋ ਕੇ ਰਹਿ ਮੌਜੂਦ,
ਬੰਦੇ ਤੋਂ ਦੂਰ ਹੋ ਜਾਣ।
ਹੈ ਜੋ ਲੜਾਈ ਬੰਦੇ ਪਾਸ,
ਲੜਾਈ ਬੰਦੇ ਦੇ ਕੋਲ ਹੈ,
ਸੋ ਸਭ ਤੁਮਰੇ ਸਿੰਘ ਨ ਖਾਸ,
ਖਾਸ ਕਰਕੇ ਤੁਹਾਡੇ ਸਿੰਘ ਹੀ ਨੇ ਜਿਹੜੇ ਲੜਦੇ ਹਨ।
ਤਬ ਮਾਤਾ ਨੇ ਵੀ ਪਾਖੇ,
ਜਿਵੇਂ ਕਿਹਾ ਸੀ ਮਾਤਾ ਜੀ ਨੂੰ ਕਹਿਣਾ ਪਿਆ, ਮਾਤਾ ਜੀ ਨੇ ਇਸੇ ਤਰ੍ਹਾਂ ਇਹ ਬਚਨ ਕਹਿ ਦਿੱਤੇ।
ਬੰਦੇ ਨਾ ਮਾਨੀ ਅਮਰੀ ਆਖੇ,
ਮਾਤਾ ਜੀ ਨੇ ਕਹਿ ਦਿੱਤਾ ਕਿ ਬੰਦੇ ਨੂੰ ਅਸੀਂ ਕਿਹਾ ਸੀ ਪਰ ਬੰਦੇ ਨੇ ਸਾਡੀ ਕਹਿਣੀ ਨਹੀਂ ਮੰਨੀ।
ਕਰਾਮਾਤ ਬੰਦਿਓ ਤਜ ਜਾਏ,
ਕਰਾਮਾਤ ਜਿਹੜੀ ਆ ਉਹ ਬੰਦਾ ਸਿੰਘ ਬਹਾਦਰ ਨੂੰ ਛੱਡ ਕੇ ਚਲੀ ਜਾਏ।
ਰਹਿ ਖਾਲਸੋ ਹਮਰੋ ਆਏ,
ਔਰ ਉਹ ਕਰਾਮਾਤ ਮੇਰੇ ਖਾਲਸੇ ਵਿੱਚ, ਗੁਰੂ ਕਲਗੀਧਰ ਦੇ ਖਾਲਸੇ ਵਿੱਚ ਸਮਾ ਜਾਵੇ।
ਜੋ ਮਾਤਾ ਖਾਲਸਾ ਲਿਖ ਪਠਾਏ,
ਏਦਾਂ ਇਹ ਚਿੱਠੀ ਮਾਤਾ ਜੀ ਨੇ ਖਾਲਸੇ ਨੂੰ ਲਿਖ ਕੇ ਭੇਜੀ।
ਖਾਲਸਾ ਸੀ ਸੋ ਧਰ ਲਏ,
ਮਾਤਾ ਜੀ ਦਾ ਹੁਕਮ ਖਾਲਸੇ ਨੇ ਸਿਰ ਮੱਥੇ ਸਭ ਨੇ ਪ੍ਰਵਾਨ ਕੀਤਾ।
ਬੰਦਾ ਰਖਤ ਥੋ ਖਾਲਸਾ ਕੋ ਤੰਗ,
ਹੁਣ ਸਿੰਘ ਜਿਹੜੇ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਔਖੇ ਸਨ, ਕਿਉਂਕਿ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਤੰਗ ਵੀ ਰੱਖਦਾ ਸੀ। ਸਿੰਘਾਂ ਦੇ ਨਾਲ ਉਹਨਾਂ ਦਾ ਉਹ ਜਿਹੜਾ ਚੱਲਣ ਵੇਲੇ ਪਹਿਲਾਂ ਪਿਆਰ ਸੀ, ਉਹ ਪਿਆਰ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘਾਂ ਦਾ ਆਪਸ ਵਿੱਚ ਨਹੀਂ ਸੀ ਰਿਹਾ।
ਸੁਣ ਬਚ ਮਾਤ ਖਾਲਸੇ ਲੱਗਿਓ ਰੰਗ,
ਜਦੋਂ ਮਾਤਾ ਜੀ ਨੇ ਕਿਹਾ ਕਿ ਭਾਈ ਬੰਦੇ ਦਾ ਸਾਥ ਛੱਡ ਦਿਓ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੀ ਮਰਿਆਦਾ ਟੋਰ ਲਈ ਹੈ, ਨਵੀਂ ਰੀਤ ਚਲਾ ਲਈ ਹੈ ਸਾਰੀ, तो सिंगा नू माता जी ने कह दिता भी ये तो हौले हौले दूर हो जाओ, बखरेवा कर लो। तो सिंगा दे मन च चाओ चढ़ गया, वो अगे ही चाहते सन कि गुरु घरों सानू हुक्म आवे ते असी बंदे तो दूर होइए।
तब खालसे एम माती उचारा,
खालसे ने माता जी नू ये बचन कहे,
किम कर होवगा मैं गुजारा।
खालसे ने आख्या माता जी असी जे बंदे दा साथ छड़ दिए ते साडा गुजारा किमे होवेगा।
कहो माता ने चढ़ावे खावो,
माता जी कहन लगे सिंगो फिकर ना करो, गुरु घरां दी जिन्नी आमदन है, गुरु घरां विच जिन्ना चढ़ावा आउंदा उह तुहाडा सारे खालसे पंथ दा है।
पटने ते अभिया मंगावो,
पटना साहिब विखे जिन्ना चढ़ावा आउंदा उह भी तुसी इत्थे अपने कोल मंगा लिया करो।
तो शेखाने लै जाओ सब,
इत्थे मेरे कोल भी जिन्ना तोशा खाना पिया खजाना पिया ए भी तुसी सारा लै जाओ।
सब गुरुद्वारे सौंप दे तब,
एदा माता जी ने जिन्ने गुरु घर सानू ना सारिया दा प्रबंध, पहला ता माता जी कोल सी सिद्धा जिन्नी खजाना माया आउंदी सी माता जी कोल आउंदी सी, मुड़ के माता जी ने सारा प्रबंध खालसे नू सौंप दिता कि उत्थों दी जिन्नी आमदन जिन्ना खर्चा वो तुसी सांभना है।
सो कोए दिन एम सर्ब लिखियो,
एदा कुछ दिनां दे विच माता जी ने सारा कुछ लिख के पंथ नू भेज दिता।
फिर गुर बचनी पातशाही पयो,
माता जी ने भी कह दिता कि खालसा जी गुरु साहब दे बचन ने तुहानू पातशाही मिलनी मिलनी। दसवें पातशाह ने कहा कि मेरे खालसे नू पातशाही मिलनी है ते ओ पातशाही कुछ समय बाद तुहानू प्राप्त होनी है।
बिन सिंगन हम प्यारो ना कोई,
माता जी ने भी कह दिता मैनू मेरे सिंगा तो ज्यादा प्यारा कोई नहीं।
पुत हमारे सिंह सोए,
मेरे पुत्र ता मेरे सिंह ही ने, मेरे बच्चे ता मेरे सिंह ही हन।
दावा हमरा सिंह न ताई,
इस करके मेरा दावा भी मेरे खालसे पंथ दे उत्ते सिंघां दे उत्ते अपने पुत्रां उत्ते ही है।
सिंह ही पहने सिंह ही खाई,
मेरे घर विच जिन्नी माया खजाना है सिंह ही धारण करन, सिंह ही पहनन, सिंह ही खान, ये सारा कुछ सिंघां दा ही है।
दोहेरा तवे खालसे फिर कई माता पे अरदा,
माता जी नू फिर खालसे ने बेनती भेजी, आख्या माता जी
लुटे ओ कूटे बिना किम खालसे होग प्रगात।
ने आख्या माता जी जे असी गुरुद्वारियां विच शांत होके बह गए, लुट मार करन ना गए, सोधा ना लाया, अले ना बोले, जंग युद्ध ना कीते, लुट मार कीते बिना साडा गुजारा किन्नी क देर चलेगा। जेड़ा राज है ए बैठिया ता नहीं मिलना, इनू लैण वास्ते तेग दा जोर विखाउणा पैणा। ते माता जी लुट मार बिना हुण खालसे दा प्रकाश किवें होवेगा, पंथ दा वाधा किवें होवेगा।
पई तबे माता फिर तिन सौ कहो,
माता जी ने फिर उस वेले सिंघां नू कहा
जिव मन आवे तिम फिर बनियो।
माता जी कहन लगे खालसा जी मैं तुहानू तेग सट्टन वास्ते नहीं आख्या, जिवें तुहानू बने तुसी उसे तरह करना, लुट मार करना भी खालसे ने, जंग युद्ध भी करने ने, युद्धां दे विच भी मूहरे होके लड़ना, एक काम भी तुसी करने हन।
अब बंदे को देखो तान, बंदा पयो अब ते बेईमान।
कहंदे हुण तुसी बंदे दा तान वेखो भी बंदा किन्ना क जोर लाउंदा है, बंदे दा किन्ना क तान चलदा है, कि किवें वो अपने ईमान तो डोलदा है।
देन हार हम तुरकन नाए,
असीं ना तुरकां दे देनदार नहीं हां,
लैणदार बैठे इन पाए,
असीं लैणदार हां, असीं ना कुल लैणा इन्हां कोलों लैण वास्ते बैठे हां।
जिमराम बडियन शीस चढ़ायो, हम भी तुरकन सिर चाहें लायो।
माता जी निडर ने कहंदे जिवें साडे वडेरियां ने अपने सिर इन्हां तुरकां दे सिर चढ़ाए ने ना, असीं भी अपना सिर इन्हां तुरकां दे सिर चढ़ाण नूं तैयार बैठे हां।
दोहेरा बंदे को खिजमत दई दई पातशाही नाए,
ये गल माता जी ने जरूर कही। कहंदे बंदा सिंह बहादुर नूं खालसे पंथ दी खिजमतदारी दित्ती है, ना कि उन्हूं पंथ दी पातशाही दित्ती है। पंथ दी पातशाही नहीं दित्ती बंदे नूं, ਬੰਦਾ ਸਿੰਘ ਬਹਾਦਰ ਨੂੰ ਖਾਲਸਾ ਪਾਤਸ਼ਾਹੀ ਸਾਰੇ ਪੰਥ ਦੇ ਕੋਲ ਹੈ, ਇਕੱਲੇ ਬੰਦੇ ਕੋਲ ਪਾਤਸ਼ਾਹੀ ਨਹੀਂ ਹੁੰਦੀ। ਮਤਾ ਕਿਤੇ ਬੰਦਾ ਇਹ ਸਮਝਦਾ ਹੋਵੇ ਕਿ ਮੈਨੂੰ ਪੰਥ ਦਾ ਪਾਤਸ਼ਾਹ ਬਣਾ ਕੇ ਭੇਜਿਆ, ਉਹਨੂੰ ਪੰਥ ਦੀ ਪਾਤਸ਼ਾਹੀ ਨਹੀਂ ਦਿੱਤੀ, ਉਹਨੂੰ ਪੰਥ ਦਾ ਖਿਦਮਤਦਾਰ ਬਣਾਇਆ ਹੈ।
ਦੇਈ ਪਾਤਸ਼ਾਹੀ ਪੰਥ ਨਿਜ ਆਪ ਸੱਚੇ ਪਾਤਸ਼ਾਹ।
ਜਿਹੜੀ ਪਾਤਸ਼ਾਹੀ ਹੈ ਉਹ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਪਣੇ ਪੰਥ ਨੂੰ ਦਿੱਤੀ ਹੈ, ਆਪਣੇ ਖਾਲਸੇ ਨੂੰ ਦਿੱਤੀ ਹੈ, ਕਹਿ ਕੇ ਕਿ ਮੇਰਾ ਕੱਲਾ ਕੱਲਾ ਸਿੰਘ ਹੰਨੇ ਹੰਨੇ ਦੀ ਪਾਤਸ਼ਾਹੀ ਮਾਣੇਗਾ।
ਜੋ ਪਈ ਜਬ ਮਾਤਾ ਸਰਾਪ ਕਰ ਦਿਆ।
ਕਹਿੰਦੇ ਜਦੋਂ ਬਾਬਾ ਜੀ ਦੇ ਬਾਬਤ ਮਾਤਾ ਜੀ ਨੇ ਇਸ ਤਰ੍ਹਾਂ ਇਹ ਬਚਨ ਕਰ ਦਿੱਤੇ,
ਵਿਆਕੁਲ ਬੰਦਾ ਤਿਸ ਦਿਨ ਤੇ ਥੀਆ।
ਉਸੇ ਦਿਨ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਵਿਆਕੁਲ ਹੋ ਗਏ।
ਮੰਡੀ ਤੇ ਇੱਕ ਰੰਡੀ ਮੰਗਾਏ।
ਇੱਥੋਂ ਤੱਕ ਵੀ ਕਰੈਕਟਰ ਤੋਂ ਡਿੱਗ ਗਏ ਕਿ ਮੰਡੀ ਦੇ ਰਾਜੇ ਦੇ ਕੋਲੋਂ ਇੱਕ ਵੇਸ਼ਿਆ ਮੰਗਾ ਲਈ,
ਨਾਲ ਆਪਣੇ ਸੋ ਪਰ ਨਾਏ
ਉਹਨੂੰ ਵੀ ਵਿਆਹ ਲਿਆ। ਦੋ ਸ਼ਾਦੀਆਂ ਇਹ ਪਹਿਲਾਂ ਕਰਾ ਚੁੱਕੇ ਸਨ।
ਬੰਦੇ ਤੇ ਦੋਏ ਕਰੇ ਵਿਆਹ।
ਦੋ ਵਿਆਹ ਬਾਬਾ ਜੀ ਪਹਿਲਾਂ ਕਰਾ ਚੁੱਕੇ ਸਨ।
ਬੰਦੇ ਜਤ ਲਿਓ ਗਵਾਏ।
ਇਹਦਾ ਬਾਬਾ ਜੀ ਨੇ ਆਪਣਾ ਜਤ ਗਵਾ ਲਿਆ।
ਸਿਰ ਕਰੇ ਉਹ ਸੀਸ ਹਿਲਾਵੇ।
ਇਹੋ ਜਿਹਾ ਕੋਈ ਪਹਿਰਾ ਵਰਤ ਗਿਆ ਕਿ ਸਿਰੜ ਕਰਦੇ ਨੇ ਬਾਬਾ ਜੀ, ਨਾਲੇ ਸਿਰ ਹਿਲਾਉਂਦੇ ਨੇ।
ਮੂੰਹੋਂ ਬਕੇ ਕੁਝ ਸਮਝ ਨਾ ਆਵੇ।
ਕੁਝ ਨਾ ਕੁਝ ਬੋਲਦੇ ਰਹਿੰਦੇ ਨੇ, ਨਾਲ ਦੇ ਸਾਥੀਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕੀ ਬੋਲਦੇ ਹਨ।
ਇਹ ਬੰਦੇ ਕੀ ਅਕਲ ਫਿਕਾਏ, ਸਿੰਘਨ ਸੇਤੀ ਬਾਦ ਕਰਾਏ।
ਇਹ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਿੰਘਾਂ ਨਾਲ ਵਿਗਾੜ ਪੈਣਾ ਸ਼ੁਰੂ ਹੋ ਗਿਆ, ਖਾਲਸੇ ਨਾਲ ਵਿਗਾੜ ਪੈਣਾ ਸ਼ੁਰੂ ਹੋ ਗਿਆ।
ਮੇਰੋ ਹੈ ਪਾਤਸ਼ਾਹੀ ਦਾਵਾ।
ਇੱਥੋਂ ਤੱਕ ਬਾਬਾ ਜੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਤਸ਼ਾਹੀ ਦਾ ਦਾਵਾ ਮੇਰਾ ਹੈ, ਮੈਂ ਪਾਤਸ਼ਾਹ ਬਣਾਗਾ।
ਮੈਂ ਰਾਖੋਂ ਚੱਕਰ ਤੁਮ ਪਾਪਾਵਾ।
ਕਹਿੰਦਾ ਤੁਸੀਂ ਜਿੰਨੇ ਸਿੰਘ ਹੋ ਮੈਂ ਤੁਹਾਨੂੰ ਆਪਣਾ ਨੌਕਰ ਬਣਾ ਕੇ ਰੱਖਾਂਗਾ। ਖਾਲਸੇ ਨੂੰ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਤਸ਼ਾਹ ਮੈਂ ਬਣਾਗਾ ਔਰ ਤੁਹਾਨੂੰ ਸਾਰਿਆਂ ਨੂੰ ਮੈਂ ਆਪਣਾ ਚਾਕਰ ਬਣਾਵਾਂਗਾ, ਨੌਕਰ ਬਣਾਵਾਂਗਾ।
ਮੈਂ ਅਬ ਤਖਤ ਲਾਹੌਰ
ਲਾਹੌਰ ਦੇ ਤਖਤ ਤੇ ਹੁਣ ਮੈਂ ਬੈਠਾਂਗਾ, ਲਾਹੌਰ ਦੀ ਬਾਦਸ਼ਾਹੀ ਹੁਣ ਮੈਂ ਲਵਾਂਗਾ।
ਤਿਉਂ ਚਾਕਰੀ ਤੁਮ ਆਪਣੀ ਤੋਰ।
ਤੁਹਾਨੂੰ ਮੈਂ ਆਪਣੀ ਚਾਕਰੀ ਵੱਲ ਤੋਰਾਂਗਾ।
ਯੈ ਸੁਨ ਖਾਲਸੇ ਲੱਗੀ ਆਗ।
ਨਾ ਬੰਦੇ ਨੇ ਵੀ ਮੈਂ ਪਾਤਸ਼ਾਹ ਬਣਾਗਾ ਤੇ ਖਾਲਸੇ ਨੂੰ ਚਾਕਰ ਬਣਾਵਾਂਗਾ ਆਪਣਾ, ਇਹ ਸੁਣ ਕੇ ਤਾਂ ਸਿੰਘਾਂ ਨੂੰ ਅੱਗ ਲੱਗ ਗਈ ਕਿ ਖਾਲਸਾ ਤਾਂ ਸਾਰਾ ਆਪ ਪਾਤਸ਼ਾਹ ਹੈ, ਇਹ ਕਹਿੰਦਾ ਮੈਂ ਖਾਲਸੇ ਨੂੰ ਚਾਕਰ ਬਣਾਵਾਂਗਾ, ਮੈਂ ਪਾਤਸ਼ਾਹ ਬਣਾਗਾ। ਇਹ ਸੁਣ ਕੇ ਸਿੰਘਾਂ ਨੂੰ ਇੱਕ ਵਾਰੀ ਵੀ ਰਸ ਜਾਗ ਪਿਆ।
ਜਨ ਸੁੱਤੇ ਸ਼ੇਰ ਸੋ ਪਯੋ ਜਾ।
ਕਹਿੰਦੇ ਮਨ ਨੂੰ ਸੁੱਤਾ ਪਿਆ ਸ਼ੇਰ ਜਗਾ ਦਿੱਤਾ ਬੰਦੇ ਨੇ ਗੱਲ ਕਹਿ ਕੇ।
ਦੋਹੇਰਾ ਸਤਿਗੁਰ ਖਾਲਸੈ ਬਚ ਹੋ ਤੋ ਹੋ ਹਨ ਹਨ ਹੈਨ ਮੀਰ।
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਕਿ ਮੇਰਾ ਇੱਕ ਇੱਕ ਸਿੰਘ ਹੰਨੇ ਹੰਨੇ ਦਾ ਮੀਰ ਹੋਵੇਗਾ, ਹੰਨੇ ਹੰਨੇ ਦੀ ਬਾਦਸ਼ਾਹੀ, ਘੋੜੇ ਦੀ ਕਾਠੀ ਕਾਠੀ ਦੇ ਉੱਤੇ ਜਿਹੜਾ ਘੋੜਾ ਦਾ ਕਾਠੀ ਤੇ ਬੈਠਾ ਜਿੱਥੇ ਜਾ ਕੇ ਖਲੋ ਜਾਏਗਾ ਉੱਥੋਂ ਦਾ ਪਾਤਸ਼ਾਹ ਉਹ ਸਿੰਘ। ਇਹਨੂੰ ਕਹਿੰਦੇ ਨੇ ਹੰਨੇ ਹੰਨੇ ਦੀ ਪਾਤਸ਼ਾਹੀ, ਜਿੱਥੇ ਜਾ ਕੇ ਖਲੋ ਗਏ ਉੱਥੋਂ ਦੀ ਪਾਤਸ਼ਾਹੀ, ਐਸੀ ਪਾਤਸ਼ਾਹੀ ਮੈਂ ਆਪਣੇ ਪੰਥ ਨੂੰ ਦਿੱਤੀ ਹੈ ਤੇ ਤੂੰ ਕਹਿਣਾ ਕਿ ਮੈਂ ਇਹਨਾਂ ਨੂੰ ਆਪਣਾ ਚਾਕਰ ਬਣਾਵਾਂਗਾ।
ਬੰਦਾ ਬਚਨ ਸੋਇਓ ਲਗਾ ਜੈਸ ਕਾਲ ਜੇ ਤੀਰ।
ਜਦੋਂ ਸਿੰਘਾਂ ਨੇ ਜਵਾਬ ਦਿੱਤਾ ਨਾ, ਸੁਣ ਕੇ ਬੰਦੇ ਦਾ ਵੀ ਕਲੇਜਾ ਬੰਨਿਆ ਗਿਆ ਵੀ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਜਵਾਬ ਦਿੱਤਾ ਹੈ।
ਦੋਹੇਰਾ ਬੰਦੇ ਕੇ ਦਾਸਨ ਤਬੈ ਬੰਦਾ ਦਿਓ ਪਰਮਾਏ।
ਅਸਲ ਬੰਦੇ ਦੇ ਹੀ ਕੁਝ ਨੌਕਰ ਚਾਕਰ ਸਨ ਜਿਹੜੇ ਇਹਦੇ ਨਾਲ ਇਹਨੂੰ ਮੰਨਣ ਵਾਲੇ ਪੂਜਣ ਵਾਲੇ ਜਿਹੜੇ ਇਹਨੂੰ ਆਪਣਾ ਗੁਰੂ ਵੀ ਮੰਨਦੇ ਸੀ, ਉਹਨਾਂ ਨੇ ਕੀ ਕੀਤਾ ਬੰਦੇ ਨੂੰ ਭਰਮਾ ਦਿੱਤਾ, ਸਿੰਘਾਂ ਦੇ ਬਰ ਖਿਲਾਫ ਬੰਦੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।
ਤੂੰ ਕਰਤਾ ਹਰਤਾ ਨਿਜੈ ਤੂੰ ਆਪਣੇ ਪੰਥ ਚਲਾਏ।
ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਬਾਬਾ ਜੀ ਤੁਸੀਂ ਕਰਤਾ ਧਰਤਾ ਹੋ ਸਾਰੀਆਂ ਚੀਜ਼ਾਂ ਦੇ, ਤੁਸੀਂ ਆਪਣਾ ਨਵਾਂ ਪੰਥ ਕਿਉਂ ਨਹੀਂ ਚਲਾ ਲੈਂਦੇ, ਤੁਹਾਨੂੰ ਕੀ ਲੋੜ ਹੈ ਇਸ ਖਾਲਸੇ ਪੰਥ ਦੀ, ਤੁਸੀਂ ਇੱਕ ਆਪਣਾ ਨਵਾਂ ਪੰਥ ਚਲਾ ਲਓ।
ਜੋ ਪਈ तब बंदा परियो दो हंकार।
ये सुन के बाबा बंदा सिंह जी दे रिदे च हौं मैं आ गई,
जीतियो मैं ओ नीहल पहाड़।
मैं हुण तक सारे इलाके जिते ने, आ जिन्ना नीहल दा इलाका जिन्ने पहाड़ दे इलाके ने मैं जिते ने।
सोडियन ते मैं बदकला,
मैं इन्हां सोडियां तो भी वड्डा, इन्हां सोडियां तो भी मेरी कला ज्यादा है।
क्या जाने किम मंजा न हल्ला।
आखो सतनाम श्री। इथों तक भी कह दिता बाबा बंदा सिंह जी ने, कहिंदा पता नहीं उदों मेरी कला नूं की हो गया सी, जदों गुरु गोबिंद सिंह जी मंजे ते आके बैठे ते मेरे कोलों मंजा नहीं लिया। कहिंदा नहीं मैं घट थोड़ी ना सोडियां तो, मेरे च कोई कला थोड़ी थोड़ी है, पता नहीं उदों की हो गया सी।
जिम निंदक उस बात सुनावे,
जिहड़े निंदक ने खालसे नाल विरोध रखण वाले ਉਹ ਇਹਦੇ ਕੰਨ ਭਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੱਲਾਂ ਸੁਣਾਉਂਦੇ ਨੇ।
ਤਿਮ ਤਿਮ ਬੰਦਾ ਫੁੱਲਦਾ ਜਾਵੇ,
ਉਹਨਾਂ ਕੋਲੋਂ ਸੁਣ ਸੁਣ ਕੇ ਗੱਲਾਂ ਬੰਦਾ ਹੋਰ ਫੁੱਲਦਾ ਜਾ ਰਿਹਾ।
ਬੰਦੇ ਸਾਹਿਤ ਖੋਟੀ ਆਏ,
ਅਸਲ ਵਿੱਚ ਬੰਦੇ ਦੀ ਮਾੜੀ ਘੜੀ ਆ ਪਹੁੰਚੀ ਹੈ।
ਕਰਨ ਲੱਗਿਓ ਖਾਲਸਾ ਖੁੱਟਿਆਏ,
ਖਾਲਸੇ ਨਾਲ ਖੁੱਟਿਆ ਹੀ ਰੱਖਣ ਲੱਗ ਪਿਆ, ਦਿਲੋਂ ਖੋਟ ਰੱਖਣ ਲੱਗ ਪਿਆ।
ਕਹਿ ਬੱਕਰੇ ਮੇਰੇ ਜਿਮ ਕਾਏ,
ਇਹਨਾਂ ਜਿਵੇਂ ਮੇਰੇ ਬੱਕਰੇ ਵੱਢ ਕੇ ਮੇਰਾ ਡੇਰਾ ਪਵਿੱਤਰ ਕੀਤਾ ਸੀ।
ਤਿਮ ਇਨਕੋ ਦਿਓ ਸੀਸ ਕਟਾਏ,
ਹੁਣ ਮੈਂ ਇਹਨਾਂ ਦੇ ਸਿਰ ਕਟਾਵਾਂਗਾ। ਇੱਥੋਂ ਤੱਕ ਵੀ ਬੋਲ ਬੋਲਣ ਲੱਗ ਪਿਆ।
ਕਦੇ ਕਹਿ ਮੋਏ ਕਹੇ ਨਾ ਲਾਗੈ,
ਕਦੇ ਕਹਿੰਦਾ ਮੇਰੇ ਆਖੇ ਨੀ ਲੱਗਦੇ ਸਿੰਘ, ਮੇਰੇ ਕਹਿਣੇ ਚ ਨੀ ਚੱਲਦੇ।
ਤੇ ਉਹ ਸਜਾਏ ਇਹਨੇ ਬੜੇ ਆਗੈ,
ਕਹਿੰਦਾ ਅੱਗੇ ਆਉਣ ਵਾਲੇ ਸਮੇਂ ਚ ਮੈਂ ਇਹਨਾਂ ਨੂੰ ਸਜਾਵਾਂ ਦਿਆਂਗਾ।
ਦੋਹੇਰਾ ਬਦੀਆਂ ਦੇਵਨ ਸੋ ਲਗਾ ਹੋਤ ਅਨਹੋਤ ਨਿਤ।
ਇਹਦਾ ਬਦੀਆਂ ਦੇਵਣ ਲੱਗ ਪਿਆ, ਹੋਣੀ ਅਣਹੋਣੀ ਜਿਹੜੀ ਹੈ ਨਿਤ ਉਹਦੀ ਵਿਚਾਰ ਨਹੀਂ ਕਰਦਾ।
ਤਬੈ ਖਾਲਸਾ ਯੋ ਕਹੋ ਯੈ ਕਬ ਹਮਰੋ ਮਿਤ।
ਇਹਨਾਂ ਨੇ ਵੀ ਵਿਚਾਰ ਕੀਤੀ ਵੀ ਇਹ ਸਾਡੇ ਬਾਪ ਤੇਦਾਂ ਦੇ ਬੋਲ ਬੋਲਦਾ, ਇਹ ਸਾਡਾ ਕਿੱਥੇ ਮਿੱਤ ਹੈ, ਇਹ ਸਾਡਾ ਮਿੱਤਰ ਥੋੜੀ ਹੈ ਜਿਹੜਾ ਕਹਿੰਦਾ ਮੈਂ ਸਿੰਘਾਂ ਨੂੰ ਸਜਾਵਾਂ ਦਿਆਂਗਾ, ਇਹ ਹੁਣ ਸਾਡਾ ਮਿੱਤਰ ਕਿੱਥੇ ਹੈ।
ਕਿਸੇ ਕਹਿ ਯੈ ਮਾਰਨ ਜੋਗ,
ਕਿਸੇ ਨੂੰ ਤਾਂ ਕਹਿੰਦੇ ਨੇ ਸਿੰਘ ਵੀ ਆਪਸ ਚ ਗੱਲਾਂ ਕਰਦੇ, ਕਹਿੰਦੇ ਜੇ ਇਹ ਸਾਨੂੰ ਮਾਰ ਸਕਦਾ ਤੇ ਅਸੀਂ ਵੀ ਇਹਨੂੰ ਮਾਰ ਸਕਦੇ ਹਾਂ।
ਕਿਸੇ ਕਹਿ ਪੰਥ ਖੋਟੋ ਲੋਗ,
ਕਦੇ ਤਾਂ ਬੰਦਾ ਇਹ ਵੀ ਕਹਿਣ ਲੱਗ ਪਿਆ, ਕਹਿੰਦਾ ਤਾਂ ਖੋਟੇ ਲੋਕਾਂ ਦਾ ਪੰਥ ਹੈ, ਖਾਲਸੇ ਨੂੰ ਨਾ, ਕਹਿੰਦਾ ਇਹ ਤਾਂ ਖੋਟੇ ਲੋਕਾਂ ਦਾ ਪੰਥ ਹੈ।
ਅਬ ਮੈਂ ਆਪਣੋ ਪੰਥ ਚਲਾਓ,
ਕਹਿੰਦਾ ਮੈਂ ਹੁਣ ਆਪਣਾ ਪੰਥ ਚਲਾਵਾਂਗਾ,
ਪੰਥ ਖਾਲਸੇ ਦੂਰ ਕਰਾਓ,
ਮੈਂ ਪੰਥ ਖਾਲਸਾ ਤਿਆਰ ਕਰਾਂਗਾ ਆਪਣਾ।
ਕਦੇ ਕਹਿ ਮੈਂ ਤਖਤੇ ਬਹੁ,
ਕਦੇ ਕਹਿੰਦਾ ਮੈਂ ਤਖਤ ਤੇ ਬੈਠਾਂਗਾ।
ਵਾਹਿਗੁਰੂ ਕੋ ਜਾਪ ਨਾ ਕਹੋ,
ਕਦੇ ਕਹਿੰਦਾ ਮੈਂ ਵਾਹਿਗੁਰੂ ਦਾ ਜਾਪ ਨੀ ਕਰਨਾ ਅੱਜ ਤੋਂ ਬਾਅਦ।
ਕਰੇ ਕੁਠਾਰੀ ਖਾਲਸੇ ਗਾਰੋ,
ਥਾਲੀ ਬਣਾ ਕੇ ਮੈਂ ਸਾਰੇ ਖਾਲਸੇ ਨੂੰ ਗਾਲ ਦਿਆਂਗਾ।
ਗੁਰਦਾਸਪੁਰੇ ਇਨ ਅੰਦਰ ਵਾਰੋ,
ਮੈਂ ਇਹਨਾਂ ਨੂੰ ਗੁਰਦਾਸਪੁਰ ਦੇ ਇਲਾਕੇ ਚ ਸਾਰਿਆਂ ਨੂੰ ਮਾਰ ਮੁਕਾਵਾਂਗਾ।
ਸਵਾ ਲੱਖ ਪੈਸੀਸ ਦਿਵਾਓ,
ਇੱਥੋਂ ਤੱਕ ਕਹਿ ਦਿੱਤਾ, ਕਹਿੰਦਾ ਇਹਨਾਂ ਸਿੰਘਾਂ ਦਾ ਸਵਾ ਲੱਖ ਸਿਰ ਵੱਢ ਕੇ ਮੈਂ ਕਾਲੀ ਦੇਵੀ ਦੀ ਭੇਟਾ ਚੜਾਵਾਂਗਾ।
ਇਮ ਜੋਗਨ ਖੱਪਰ ਭਰਾਓ,
ਮੈਂ ਯੋਗੀਨੀਆਂ ਦੇ ਖੱਪਰ ਭਰ ਕੇ ਫਿਰ ਆਪਣਾ ਪੰਥ ਚਲਾਵਾਂਗਾ ਇਹਨਾਂ ਦੇ ਸਿਰਾਂ ਦੀ ਬਲੀ ਦੇ ਕੇ।
ਸ਼ੀਸ ਸਿੰਘਨ ਕੋ ਕਾਲੀ ਅਗਾਓ,
ਸਿੰਘਾਂ ਦੇ ਸਿਰ ਦੇ ਕੇ ਕਾਲੀ ਨੂੰ ਰਜਾਵਾਂਗਾ।
ਤਬ ਮੈਂ ਆਪਣੋ ਪੰਥ ਚਲਾਓ,
ਫਿਰ ਮੈਂ ਆਪਣਾ ਪੰਥ ਚਲਾਵਾਂਗਾ।
ਬਿਨ ਕਾਲੀ ਕੇ ਖੱਪਰ ਭਰਾਏ,
ਇਸ ਤਰ੍ਹਾਂ ਬਿਨਾਂ ਕਾਲੀ ਦੇ ਖੱਪਰ ਭਰਾਇਆ,
ਜਿਸ ਕੋ ਪੰਥ ਨਾ ਅਗੇ ਤੁਰਾਏ,
ਜੇ ਉਹਨੂੰ ਨਾ ਰਜਾਈਏ ਤੇ ਫਿਰ ਉਹਦਾ ਪੰਥ ਅੱਗੇ ਨੀ ਚੱਲਦਾ।
ਬੰਦੇ ਨੀਤ ਜਬੈ ਫਿੱਟ ਗਏ,
ਬਾਬਾ ਬੰਦਾ ਸਿੰਘ ਜੀ ਦੇ ਨਾਲ ਦੇ ਜਿਹੜੇ ਸਾਥੀ ਸਨ ਉਹਨਾਂ ਨੇ ਜ਼ਿਆਦਾ ਇਹਨੂੰ ਭਰਮਾ ਦਿੱਤਾ।
ਤਾਂ ਖਾਲਸੇ ਨੇ ਲੱਕ ਲਏ,
ਖਾਲਸੇ ਨੇ ਵੇਖ ਲਿਆ ਕਿ ਬੰਦਾ ਸਾਡਾ ਹੁਣ ਮਿੱਤ ਨਹੀਂ ਰਿਹਾ।
ਅਬ ਬੰਦਾ ਬੋ ਭਰਿਓ ਹੰਕਾਰ,
ਵੇਖ ਲਿਆ ਕਿ ਬੰਦਾ ਹੁਣ ਹੰਕਾਰ ਨਾਲ ਭਰ ਗਿਆ।
ਆਇਓ ਨੇੜ ਇਸ ਮਰਨੇ ਵਾਲ,
ਇਹਦੀ ਹੁਣ ਮੌਤ ਨੇੜੇ ਆ ਪਹੁੰਚੀ ਹੈ।
ਕਰ ਆਇਓ ਥੋ ਹਜੂਰ ਕਰਾਰ,
ਜਿਹੜਾ ਕਰਾਰ ਗੁਰੂ ਕਲਗੀਧਰ ਨਾਲੇ ਕਰਕੇ ਆਇਆ ਸੀ ਸ੍ਰੀ ਹਜੂਰ ਸਾਹਿਬ ਵਿਖੇ,
ਸੋ ਅਬਿਯੈ ਚੱਲਿਓ ਹਾਰ,
ਉਹ ਕਰਾਰ ਇਹਨੇ ਹਾਰ ਦਿੱਤਾ, ਉਹ ਬਚਨੇ ਹਾਰ ਗਿਆ ਹੈ,
ਸੋ ਅਬ ਇਸ ਕੇ ਸਾਥ ਨਾ ਰਹੋ।
ਇਸੇ ਕਰਕੇ ਬਾਬਾ ਦੀਪ ਸਿੰਘ ਜੀ ਵਰਗੇ ਜਿੰਨੇ ਸਿਆਣੇ ਸਿਆਣੇ ਸਿੰਘ ਸਨ ਉਹ ਸਾਰੇ ਇਹਦਾ ਸਾਥ ਛੱਡ ਗਏ ਸਨ। ਬਾਬਾ ਦੀਪ ਸਿੰਘ ਜੀ ਵਟਕੇ ਕਿੰਨੇ ਮਹਾਨ ਸਿੰਘ ਸਨ, ਉਹ ਬੰਦੇ ਨਾਲ ਕਿਉਂ ਨਾ ਰਹੇ, ਉਹਨਾਂ ਵੀ ਸਾਥ ਛੱਡਿਆ। ਬਾਬਾ ਵਿਨੋਦ ਸਿੰਘ ਹੋਣੀ ਉਹ ਗੁਰਦਾਸ ਨੰਗਲ ਦੀ ਗੜੀ ਤੱਕ ਨਾਲ ਫਿਰ ਵੀ ਰਹੇ, ਪਰ ਆਖਿਰਕਾਰ ਜਦੋਂ ਵੇਖਿਆ ਕਿ ਨਹੀਂ ਚੱਲਦਾ ਤੇ ਉਹਨਾਂ ਨੂੰ ਵੀ ਸਾਥ ਛੱਡਣਾ ਪਿਆ। ਏਦਾਂ ਬਹੁਤ ਸਾਰੇ ਸਿੰਘ ਬੰਦੇ ਦਾ ਸਾਥ ਛੱਡ ਗਏ।
ਨਿਆਰੋ ਗੁਰਦਰਬਾਰੇ ਬਹੁ,
ਕਹਿੰਦੇ ਇਹਦੇ ਤੋਂ ਨਿਆਰੇ ਹੋ ਕੇ ਗੁਰੂ ਘਰਾਂ ਵਿੱਚ ਆਸਣ ਲਾ ਲਓ, ਹੁਣ ਸਮਾਂ ਨਹੀਂ ਹੈ ਇਹਦੇ ਨਾਲ ਰਹਿਣ ਦਾ, ਕਿਉਂਕਿ ਇਹ ਸਿੰਘਾਂ ਦਾ ਦੋਖੀ ਬਣ ਚੁੱਕਾ ਹੈ। ਇਹਦੇ ਨਾਲ ਰਹਾਂਗੇ ਵਿਵਾਦ ਵਧੇਗਾ, ਝਗੜਾ ਹੋਵੇਗਾ, ਤੇ ਸਾਡੇ ਝਗੜੇ ਦਾ ਫਾਇਦਾ ਦੁਸ਼ਮਣ ਚੁੱਕਣਗੇ। ਸਿੰਘ ਵੀ ਸਿਆਣੇ ਸਨ ਵੀ ਅਸੀਂ ਆਪਸ ਵਿੱਚ ਝਗੜਾਂਗੇ ਤੇ ਦੁਸ਼ਮਣ ਸਾਡਾ ਫਾਇਦਾ ਉਠਾਣਗੇ। ਇਸ ਕਰਕੇ ਸਿੰਘਾਂ ਨੇ ਇਹਨਾਂ ਨਾਲ ਲੜਨ ਦੀ ਬਜਾਏ ਇਹਨਾਂ ਤੋਂ ਕਿਨਾਰਾ ਕਰਨਾ ਸਿਆਣੀ ਗੱਲ ਸਮਝੀ, ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਵੇਂ ਆਪਣਾ ਪੰਥ ਚਲਾ ਰਹੇ ਨੇ, ਗੁਰੂ ਪੰਥ ਦੀਆਂ ਜਿਹੜੀਆਂ ਪੁਰਾਤਨ ਰੀਤੀਆਂ ਨੇ, ਜਿਹੜੀਆਂ ਕਲਗੀਧਰ ਨੇ ਚਲਾਈਆਂ ਨੇ, ਉਹ ਬਦਲ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।